गुरु नानक अंगद गुरु अमरदास पद बंद रामदास अर्जन गुरु वर श्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमः चरण अरविंद श्री गुरु शब्द कमाए जन जीते पंच विकार तिन संतन को वंदना सिर चरणन परतार एक ओंकारा सतगुरु तिहे प्रसाद सच हो वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए
वाहे गुरु साहेब जी दोहरा मनसा तार सो तुलसिया दरगह तख्तू तीर तीरथ उपल संग मिल आए श्री गुर तीर मनसा तार सो तुलसिया
वाहिगुरु जी का खालसा वाहिगुरु जी की फतेह परम सत्कार योग गुरु खालसा साध संत जी गुरसिखां दे जिहड़े प्रसंग है वो प्रारंभ होए हुए है छेवें पातशाह सतगुरु हरगोबिंद साहिब महाराज जी दे पास जिस तरह समय समय अनुसार गुरु के सिख आके प्रश्न करदे रहे जिहो जिहा अधिकारी जाणिया उहो जिहा सतगुरु साहिब जी उपदेश दे के उत्तर दे के उसनों निहाल कर दे रहे वो कल भी अखीर ते नवला ते निहालू दोहां दा प्रसंग आपां सुनिया सी जिहदे विच गुरु महाराज ने इन्हां नूं भी अधिकारी जान के अध्यात्मवाद दा उपदेश दित्ता सी क्योंकि इन्हां ने कहा सी कि महाराज दसो साडा किवें उधार होवे गुरु हरगोबिंद साहिब महाराज जी ने कहा भी जिवें तुसीं सियाणे हो जाणदे हो जिन्नियां भी दरख्तां दीआं लकड़ां है सारियां दे विच ही जिहड़ी समान अग्नि रहिंदी है ऐसी कोई भी लकड़ नहीं जिहदे विच अग्नि ना होवे ऐसा कोई भी पशु का दुध नहीं है जिहदे विच मक्खण ना होवे सगल बनस्पत मैं बैसंतर सगल दूत मैं तिया ये गुरु के गुरु अर्जन देव जी दे वचन है सारी बनस्पति की लकड़ विच अग्नि का निवास है सब तरह के जेडे पशु है उन्हें सारिया दुधा विच घ्यो का निवास मक्खण का निवास है इसे तरह जे तुसीं चाहुंदे वी साडा उधार हो जाए फिर परमेश्वर कल्याण करने वाला परमेश्वर नूं कोई प्रगट कर ले ਉਧਾਰ ਹੋ ਜਾਂਦਾ ਹੈ। ਉੱਚ ਨੀਚ ਮੈਂ ਜੋਰ ਸਮਾਨੀ ਘਟ ਕਰਨ ਬਾਅਦ ਹੋ ਰਹੀ ਆ। ਜੋ ਮਾਇਆ ਦਾ ਧੌਕੀਏ ਪਤੀ ਪਰਮੇਸ਼ਰ ਹੈ, ਭਾਵੇਂ ਉੱਚੇ ਹੈ, ਬ੍ਰਹਮਾ ਵਿਸ਼ਨੂੰ ਸ਼ਿਵਜੀ ਕੁਬੇਰ ਗਣੇਸ਼, ਭਾਵੇਂ ਨੀਚ ਜੀਵ ਹੈ ਨੀਵੇਂ ਹੈ, ਦੈਂਤ ਰਾਕਸ਼ ਹੈ ਭੂਤ ਪ੍ਰੇਤ ਹੈ ਰੁੱਖ ਹੈ ਪਸ਼ੂ ਪੰਖੀ ਹੈ ਕੀੜੇ ਮਕੌੜੇ ਹੈ, ਅਗਨੀ ਦੇ ਵਾਂਗ ਸਾਰਿਆਂ ਵਿੱਚ ਇਹਨਾਂ ਜੀਆਂ ਜਨਤਾ ਵਿੱਚ ਵਾਹਿਗੁਰੂ ਦੀ ਜੋ ਸਮਾਈ ਹੋਈ ਹੈ ਉਹ ਤੁਸੀਂ ਪ੍ਰਗਟ ਕਰ ਲਓ। ਜਿਵੇਂ ਕੋਈ ਲੱਕੜਾਂ ਵਿੱਚ ਅਗਨੀ ਪ੍ਰਗਟ ਕਰ ਲਏ ਉਹ ਆਪਣੇ ਸਾਰੇ ਕੰਮ ਸਵਾਰ ਲੈਂਦਾ, ਰੋਟੀਆਂ ਦਾਲ ਸਬਜ਼ੀ ਖੀਰ ਕੜਾਹ ਸਾਰੇ ਬਣਾ ਕੇ ਛਕ ਲੈਂਦਾ, ਅਤੇ ਜੇ ਠੰਡ ਪੈਂਦੀ ਹੋਵੇ ਤਾਂ ਅੱਗ ਬਾਲ ਲਏ ਅਤੇ ਫਿਰ ਠੰਡ ਪਾਲਾ ਵੀ ਉਹ ਗਲੀ ਲਾ ਦਿੰਦੀ ਹੈ, ਤਾਂ ਲੱਕੜੀ ਹੈ ਨਾ, ਕੋਲ ਲੱਕੜ ਪਈ ਹੋਈ ਕੋਈ ਪਾਲਾ ਨਹੀਂ ਲਾਉਂਦੀ ਹੈ, ਉਹਦੇ ਵਿੱਚ ਅੱਗ ਪ੍ਰਗਟ ਕਰ ਲਓ, ਵੇਖ ਲਓ ਉਹੀ ਲੱਕੜ ਸੇਕ ਮਾਰਦੀ ਹੈ, ਅਤੇ ਉਹਨਾਂ ਦੇ ਭਾਵੇਂ ਢੇਰ ਪਿਆ ਹੋਵੇ ਇਵੇਂ ਅਗਨੀ ਪ੍ਰਗਟ ਕੀਤੇ ਆ ਸਾਰੇ ਕੰਮ ਸਵਾਰ ਦੀ। ਇਵੇਂ ਵਾਹਿਗੁਰੂ ਭਾਵੇਂ ਤੁਹਾਡੇ ਅੰਦਰ ਹੀ ਹੈ, ਤੁਹਾਡਾ ਸਰੀਰ ਲੱਕੜ ਵਾਂਗ ਹੈ, ਜੇ ਤੁਸੀਂ ਪ੍ਰਗਟ ਕਰ ਲਓ ਤੁਹਾਡੇ ਸਾਰੇ ਕੰਮ ਵਾਹਿਗੁਰੂ ਜਿਵੇਂ ਅੱਗ ਸਵਾਰ ਦਿੰਦੀਆਂ ਵਾਹਿਗੁਰੂ ਸਵਾਰ ਦੇਵੇਗਾ। ਇਵੇਂ ਦੁੱਧ ਵਿੱਚ ਮੱਖਣ ਹੈ ਜਿਹੜਾ ਗੁਜਤਨ ਕਰਕੇ ਰਿੜਕ ਕੇ ਕੱਢ ਲੈਂਦਾ ਹੈ, ਉਹ ਖਾ ਕੇ ਰਿਸ਼ਟ ਪੁਸ਼ਟ ਹੋ ਜਾਂਦਾ ਹੈ ਮਨੁੱਖ, ਫਲਾਨਾ ਤੇਰਾ ਕੀ ਘਿਓ ਮੱਖਣ ਖਾਧਾ ਹੈ। ਇਸੇ ਤਰ੍ਹਾਂ ਹੀ ਵੀ ਜਿਹਨੇ ਸਰੀਰ ਹੈ ਇਹ ਸਮਝ ਲਓ ਵੀ ਦੁੱਧ ਵਰਗੇ, ਜਾਂ ਜਿਹੜੇ ਮਨ ਬੁੱਧ ਹੈ ਅੰਤਹ ਕਰਨਾ ਹੈ ਸਾਰੇ ਦੁੱਧ ਦੇ ਤੁੱਲ ਹੈ, ਇਹਨਾਂ ਮਨ ਬੁੱਧ ਆਦਿਕਾਂ ਵਿੱਚ ਸਾਰਿਆਂ ਵਿੱਚ ਜਿਹੜਾ ਵਾਹਿਗੁਰੂ ਹੈ ਉਹ ਮੱਖਣ ਵਾਂਗ ਜਾਂ ਘਿਓ ਵਾਂਗ ਨਿਵਾਸ ਕਰੀ ਬੈਠਾ ਹੈ। ਜਿਵੇਂ ਦੁੱਧ ਵਿੱਚੋਂ ਕੋਈ ਮੱਖਣ ਪ੍ਰਗਟ ਕਰ ਲਏ ਖਾ ਕੇ ਰਿਸ਼ਟ ਪੁਸ਼ਟ ਹੋ ਜਾਂਦਾ ਹੈ, ਇਸੇ ਤਰ੍ਹਾਂ ਇਸ ਸਰੀਰ ਵਿੱਚੋਂ ਜਿਹੜਾ ਵਾਹਿਗੁਰੂ ਨੂੰ ਮੱਖਣ ਵਰਗਾ ਜਿਹੜਾ ਸ਼ੁੱਧ ਹੈ ਨਿਰਮਲ ਹੈ ਉਹਨੂੰ ਪ੍ਰਗਟ ਕਰ ਲਏ ਤੇ ਫਿਰ ਉਹ ਵੀ ਬੜਾ ਭਾਰੀ ਆਤਮਿਕ ਬਲੀ ਹੋ ਜਾਂਦਾ ਹੈ। ਇਸ ਤਰ੍ਹਾਂ ਤੁਸੀਂ ਜਿਹੜੇ ਗੁਰੂ ਕੇ ਸ਼ਬਦ ਹੈ ਇਹਨਾਂ ਦੇ ਵਿੱਚ ਬ੍ਰਹਮ ਗਿਆਨ ਹੈ, ਇਹਨਾਂ ਦੇ ਵਿੱਚ ਪਰਮੇਸ਼ਰ ਮਿਲ ਰਿਹਾ ਹੈ ਹਰ ਇੱਕ ਗੁਰਬਾਣੀ ਦੇ ਸ਼ਬਦ ਵਿੱਚ, ਤੁਸੀਂ ਅਭਿਆਸ ਕਰਕੇ ਇਹਨਾਂ ਵਿੱਚੋਂ ਵਾਹਿਗੁਰੂ ਨੂੰ ਪ੍ਰਗਟ ਕਰ ਲਓ। ਯਤਨ ਕਰਕੇ ਅੱਗ ਕੱਢ ਲਈ ਦੀ ਲੱਕੜ ਵਿੱਚੋਂ, ਯਤਨ ਕਰਕੇ ਦੁੱਧ ਵਿੱਚੋਂ ਘਿਓ ਮੱਖਣ ਕੱਢ ਲਈ ਹੈ, ਇਵੇਂ ਸਰੀਰ ਵਿੱਚੋਂ ਤੁਸੀਂ ਪਰਮੇਸ਼ਰ ਨੂੰ ਪ੍ਰਗਟ ਕਰ ਲਓ ਕੱਢ ਲਓ। ਜਿਵੇਂ ਉਹ ਹੈ ਉੱਧਰ ਵੀ ਸਾਰੇ ਕੰਮ ਸਵਰ ਜਾਂਦੇ ਆ, ਲੱਕੜ ਵਿੱਚ ਅੱਗ ਕਰਿਆ ਦੁੱਧ ਰੋਟੀਆਂ ਦਾਲ ਪ੍ਰਸ਼ਾਦੇ ਪਾਲੇ ਪੂੜੇ ਲਹਿ ਜਾਂਦੇ, ਇਵੇਂ ਜਿਹੜਾ ਵਾਹਿਗੁਰੂ ਨੂੰ ਪ੍ਰਗਟ ਕਰੇ ਉਹਦਾ ਪਾਪਾਂ ਦਾ ਪਾਲਾ ਖਤਮ ਕਰ ਹੋ ਜਾਂਦਾ ਹੈ, ਪਾਪ ਨਹੀਂ ਰਹਿੰਦੇ। ਪਾਲੇ ਕਰਕੇ ਮਨੁੱਖ ਕੰਮਦਾ ਹੈ ਨਾ, ਐਵੇਂ ਪਾਪਾਂ ਕਰਕੇ ਵੀ ਕਈ ਵਾਰ ਮਨੁੱਖ ਅੰਦਰੋਂ ਅੰਦਰੋਂ ਕੰਮਦਾ ਹੁੰਦਾ ਹੈ, ਡਰਦਾ ਹੁੰਦਾ ਵੀ ਕਿਤੇ ਪੜ੍ਹਦਾ ਨਾ ਗੁਜਰੇ ਪਤਾ ਨਾ ਚੱਲ ਜਾਵੇ ਵੀ ਇਹਨੇ ਖੂਨ ਕੀਤਾ, ਇਹਨੇ ਕਤਲ ਕੀਤਾ, ਇਹਨੇ ਆਹ ਕੀਤਾ ਜਾਂ ਉਹ ਕੀਤਾ ਹੈ। ਪਾਪੀ ਪੁਰਸ਼ ਹਮੇਸ਼ਾ ਬਾਹਰੋਂ ਤਾਂ ਭਾਵੇਂ ਨਾ ਕੰਬੇ ਪਰ ਅੰਦਰੋਂ ਹਮੇਸ਼ਾ ਕੰਬਦਾ ਰਹਿੰਦਾ, ਡਰਦਾ ਰਹਿੰਦਾ ਹੈ ਕਿ ਹੁਣ ਪਰਦਾ ਹਾਸਲ ਹੈ ਹੁਣ ਹੋਇਆ, ਤੇ ਪੁੰਨੀ ਜਿਹੜਾ ਹੁੰਦਾ ਉਹਦੇ ਵਿੱਚ ਇਹ ਨਹੀਂ ਡਰ ਪਿਆ ਹੁੰਦਾ, ਉਹ ਨਹੀਂ ਕੰਬਦਾ ਹੁੰਦਾ। ਇਸ ਕਰਕੇ ਗੁਰਬਾਣੀ ਵਿੱਚ ਲਿਖਿਆ ਨਾ, ਸੋ ਡਰੈ ਜੇ ਪਾਪ ਕਮਾਵਦਾ, ਵੀ ਜਿਹੜਾ ਪਾਪ ਕਮਾਉਂਦਾ ਡਰਦਾ ਕੰਬਦਾ ਹੈ। ਧਰਮੀ ਬਗਸੇ ਜਿਹੜਾ ਧਰਮੀ ਪੁਰਸ਼ ਹੈ ਯਾਨੀ ਪੁੰਨ ਕਰਨ ਵਾਲਾ ਉਹ ਤਾਂ ਖਿੜਿਆ ਰਹਿੰਦਾ ਹੈ, ਪੁੰਨ ਹੈ ਹੀ ਐਸੇ ਮਨੁੱਖ ਦੇ ਮਨ ਨੂੰ ਖੜਾਅ ਵਿੱਚ ਰੱਖਦੇ ਆ, ਖੁਸ਼ੀ ਵਿੱਚ ਰੱਖਦੇ ਆ। ਜਿਹੜਾ ਬਹੁਤੇ ਪੁੰਨ ਕਰਦਾ ਉਹ ਖੁਸ਼ ਰਹਿੰਦਾ ਹੈ, ਜਿਹੜਾ ਬਹੁਤੇ ਪਾਪ ਕਰਦਾ ਉਹਦਾ ਚਿਹਰਾ ਮੁਰਝਾਇਆ ਰਹਿੰਦਾ, ਦੁਖੀ ਰਹਿੰਦਾ, ਡਰਦਾ ਰਹਿੰਦਾ, ਕੰਬਦਾ ਰਹਿੰਦਾ ਹੈ। ਇਸ ਕਰਕੇ ਤੁਸੀਂ ਵਾਹਿਗੁਰੂ ਨੂੰ ਅੰਦਰੋਂ ਪ੍ਰਗਟ ਕਰ ਲਓ, ਸਾਰੇ ਕੰਮ ਸਵਰ ਜਾਣਗੇ ਤੁਹਾਡੇ। ਆ ਦੇਖ ਲਓ, ਤਿੰਨੇ ਭਗਤ ਨੇ ਵਾਹਿਗੁਰੂ ਨੂੰ ਪ੍ਰਗਟ ਕਰ ਲਿਆ, ਸਾਰੇ ਕੰਮ ਵਾਹਿਗੁਰੂ ਨੇ ਹੀ ਉਹਨੇ ਸਵਾਰੇ ਸਾਰੇ ਕਰਦਾ ਸੀ। ਹੈ ਤਾਂ ਸਾਡੇ ਅੰਦਰ ਵੀ ਪਰਮੇਸ਼ਰ, ਸਾਨੂੰ ਵੇਖ ਲਓ ਸਾਰਾ ਕੰਮ ਆਪ ਕਰਨਾ ਪੈਂਦਾ ਹੈ। ਉਹਨੇ ਕਰ ਲਿਆ, ਉਹਦੇ ਨੱਕੇ ਵੀ ਛੱਡਦਾ ਸੀ, ਫਲ ਵੀ ਪਾਉਂਦਾ ਸੀ, ਪੱਗ ਵੀ ਗੁੰਮਾ ਵੀ ਚਾਰੀ ਜਾਂਦਾ ਸੀ, ਤੇ ਉਹ ਮੌਜ ਨਾਲ ਬੈਠਾ ਪਰਮੇਸ਼ਰ ਦੀ ਭਗਤੀ ਕਰੀ ਜਾਂਦਾ ਸੀ। ਇਸ ਤਰ੍ਹਾਂ ਤੁਸੀਂ ਜੇ ਚਾਹੁੰਦੇ ਵੀ ਸਾਡਾ ਉਧਾਰ ਹੋ ਜਾਏ, ਫਿਰ ਗੁਰਬਾਣੀ ਦੇ ਸ਼ਬਦ ਵਿੱਚ ਵਾਹਿਗੁਰੂ ਦਾ ਨਿਵਾਸ ਹੈ, ਇਹ ਅਭਿਆਸ ਕਰਕੇ ਤੁਸੀਂ ਇਹਨੂੰ ਵਾਹਿਗੁਰੂ ਨੂੰ ਇਹਦੇ ਵਿੱਚੋਂ ਪ੍ਰਗਟ ਕਰ ਲਓ, ਤੁਹਾਡਾ ਉਧਾਰ ਹੋ ਜਾਏਗਾ, ਸਾਰੇ ਕਾਰਜ ਸਵਰ ਜਾਣਗੇ। ਸਿਆਣੇ ਸੀ ਲਾਗੇ ਕਮਾਈ ਕਰਨ, ਸੰਗਤ ਵਿੱਚ ਬਹਿ ਕੇ ਵਾਹਿਗੁਰੂ ਪ੍ਰਗਟ ਹੋ ਗਿਆ। ਫਿਰ ਲਾਗੇ ਕਥਾ ਕਰਨ, ਲੋਕਾਂ ਨੂੰ ਕਥਾ ਸੁਣਾਉਂਦੇ ਆ ਗੁਰਬਾਣੀ ਦੀ, ਫਿਰ ਜਦੋਂ ਜਦੋਂ ਕੋਈ ਕਥਾ ਸੁਣਦਾ ਉਹਦਾ ਮਨ ਬੜਾ ਲੱਗਦਾ, ਮਨ ਬੜਾ ਜੁੜਦਾ ਹੈ, ਕਿਉਂਕਿ ਜਿਹਦਾ ਮਨ ਆਪਣਾ ਜੁੜਿਆ ਹੁੰਦਾ ਉਹਦਾ ਦੂਜਿਆਂ ਦਾ ਸੁਣਨ ਵਾਲਾ ਵੀ ਸਹਿਜੇ ਜੁੜਦਾ ਹੈ, ਜਿਹਦਾ ਆਪਣੇ ਇੱਧਰ ਉੱਧਰ ਭੱਜਾ ਫਿਰਦਾ ਦੂਜੇ ਦਾ ਕੀ ਉਹ ਜੋੜੂਗਾ। ਜੇ ਹੁਣ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਨੇ ਲਿਖਿਆ ਨਾ ਵੀ ਕਥਾ ਕਰਦਿਆਂ ਵਿਆਖਿਆ ਕਰਦਾ ਮਾਇਆ ਵੱਲੀ ਮਨ ਭੱਜਾ ਫਿਰਦਾ, ਤੇ ਫਿਰ ਕਿਸੇ ਦੇ ਮਨ ਨੂੰ ਉਹਨੇ ਕੀ ਜੋੜ ਲੈਣਾ। ਉਹ ਤਾਂ ਜਿਵੇਂ ਬਾਣੀ ਵਿੱਚ ਲਿਖਿਆ, ਪੰਡਿਤ ਭੁੱਲ ਭੁੱਲ ਮਾਇਆ ਵੇਖੈ। ਵਿਦਵਾਨ ਕਹਿੰਦੇ ਕਥਾ ਕਰਦਾ ਕਰਦਾ ਕਹਿੰਦੇ ਸਾਖੀ ਪ੍ਰਵਾਨ ਦ੍ਰਿਸ਼ਟਾਂਤ ਸਾਧਕ ਭੁੱਲ ਭੁਲਾ ਕੇ ਕਹਿੰਦੇ ਮਾਇਆ ਵੱਲੀ ਝਾਕਦਾ ਹੈ, ਦਿਖਾ ਕੇ ਨਾ ਕੋ ਆਣ ਚੜਾਇਆ। ਫਿਰ ਦੇਖੀਏ ਤਾਂ ਸਹੀ, ਕਿਸੇ ਨੇ ਲਿਆ ਕੇ ਥੋੜਾ ਬਹੁਤ ਕੋਈ ਚੜਾਇਆ ਚੜਾਵਾ, ਪੈਸਾ ਧੇਲਾ ਰੱਖਿਆ ਕਿ ਐਵੇਂ ਸਾਂ ਗਾਡੀ ਬਹੁਤੇ ਸਾਈ ਹੈ। ਅੱਛਾ, ਮਾਇਆ ਵੱਲੀ ਦੇਖਦੇ ਰਹਿੰਦੇ ਆ। ਕੀਰਤਨ ਕਰਨ ਵਾਲੇ ਵੀ, ਕਥਾ ਕਰਨ ਵਾਲੇ ਜੀ, ਪਾਠ ਪਾਲ ਕਰਨ ਵਾਲੇ ਵੀ, ਜਾਣੀ ਬਾਣੀ ਵੱਲ ਮਨ ਘੱਟ ਹੁੰਦਾ ਹੈ ਤੇ ਮਾਇਆ ਵੱਲ ਮਨ ਵੱਧ ਹੁੰਦਾ ਹੈ। ਕਿਉਂਕਿ ਸਤਿਹ ਸਿੱਧੀ ਹੈ ਵੀ ਜਿਵੇਂ ਪੁੱਤ ਦਾ ਜਿਹੜਾ ਮਾਂ ਨਾਲ ਜ਼ਿਆਦਾ ਹੁੰਦਾ ਹੈ, ਪਿਓ ਨਾਲ ਘੱਟ ਹੁੰਦਾ ਹੈ, ਕਿਉਂਕਿ ਗੋਦ ਵਿੱਚ ਆਖਦੀ ਸੁੱਖ ਦਿੰਦੀ ਲੋਰੀ ਦਿੰਦੀ, ਐਵੇਂ ਜਿਹੜੀ ਮਾਇਆ ਇਹ ਮਾਂ ਵਰਗੀ ਹੈ ਜੀਵ ਦੀ, ਇਹਨੂੰ ਅਸੀਂ ਜ਼ਿਆਦਾ ਚਾਹੁੰਦੇ ਕਿਉਂਕਿ ਸੁੱਖ ਦਿੰਦੀ ਹੈ, ਲੋਰੀਆਂ ਦਿੰਦੀ ਹੈ, ਮੌਜਾਂ ਦਿੰਦੀ ਹੈ, ਰੇਕੀ ਹੈ, ਜੀ ਕਰਦਾ ਵੀ ਮਾਇਆ ਆ ਜਾਏ, ਮਾਇਆ ਦੇ ਗੱਫੇ ਮਿਲਣ। ਇਸ ਤਰ੍ਹਾਂ ਫਿਰ ਜਿਹੜਾ ਮਾਇਆ ਵੱਲੀ ਚੱਲਦਾ ਹੈ ਤੇ ਮਾਇਆ ਦਾ ਸੁਭਾਅ ਐਸਾ ਹੈ, ਇਹ ਮਨੁੱਖ ਨੂੰ ਫਿਰ ਬੇਈਮਾਨ ਵੀ ਬਣਾ ਦਿੰਦੀ ਹੈ, ਬੇਸੰਤੋਖਾ ਵੀ ਕਰ ਦਿੰਦੀ ਹੈ, ਤੇ ਇਹਦੇ ਮਨ ਨੂੰ ਵੀ ਬੜਾ ਚੰਚਲ ਕਰ ਦਿੰਦੀ ਹੈ, ਦੁਖੀ ਕਰ ਦਿੰਦੀ, ਬੇਚੈਨ ਕਰ ਦਿੰਦੀ ਹੈ। ਜੇ ਇਹਨੂੰ ਛੱਡ ਕੇ ਪਰਮੇਸ਼ਰ ਦੇ ਵੱਲ ਨੂੰ ਜੁੜ ਜਾਏ ਫਿਰ ਇਹਦੀ ਦੌੜ ਭੱਜ ਵੀ ਖਤਮ, ਧੋਖੇ ਠੱਗੀਆਂ ਮਾਰੀਆਂ ਇਹ ਵੀ ਖਤਮ, ਤੇ ਇਸੇ ਤਰ੍ਹਾਂ ਅਸ਼ਾਂਤੀ ਵੀ ਖਤਮ, ਸ਼ਾਂਤੀ ਆਜੂ, ਸੰਤੋਖ ਆ ਜਾਊਗਾ। ਕਿੱਥੇ ਤਾਂ ਹਨੇਰੇ ਵਿੱਚ ਟੱਕਰਾਂ ਮਾਰੂ, ਸੌ ਝੂਠ ਤੂਫਾਨ ਬੋਲੋ ਮਾਇਆ ਪਿੱਛੇ, ਕਿੱਥੇ ਸੰਤੋਖ ਆ ਗਿਆ ਹੈ, ਤੇ ਉਸ ਵੇਲੇ ਕਰਕੇ ਭਾਵੇਂ ਉਹਦੇ ਕੋਲ ਧੇਲਾ ਵੀ ਹੈ ਨੀ, ਤੇ ਵੀ ਐਂ ਸਮਝੂ ਵੀ ਮੈਂ ਪਾਤਸ਼ਾਹ ਹਾਂ। ਇਸ ਤਰ੍ਹਾਂ ਇਹ ਜਦੋਂ ਗੁਰਬਾਣੀ ਦੀ ਕਥਾ ਕਰਦੇ ਹੈ ਤੇ ਮਨ ਇਹਨਾਂ ਦਾ ਆਪਣਾ ਟਿਕਾਅ ਵਿੱਚ, ਸੁਣਨ ਵਾਲਿਆਂ ਦਾ ਵੀ ਮਨ ਟਿਕਦਾ ਹੈ, ਸਾਰਿਆਂ ਨੂੰ ਬੜਾ ਮਨ ਆਨੰਦ ਆਉਂਦਾ ਹੈ। ਇਸ ਤਰ੍ਹਾਂ ਕਹਿੰਦੇ ਇਹਨਾਂ ਨੇ ਕਥਾ ਕਰਦਿਆਂ ਕਰਦਿਆਂ ਜੀਵਨ ਮੁਕਤ ਅਵਸਥਾ ਪਾ ਲਈ, ਜਿਉਂਦਾ ਹੀ 84 ਲੱਖ ਜੂਨ ਤੋਂ ਛੁੱਟ ਗਏ, ਜਮਾਂ ਦੇ ਦੁੱਖਾਂ ਤੋਂ ਛੁੱਟ ਗਏ। ਜਿਹੜੇ ਮੋਹ ਮਮਤਾ ਦੇ ਬੰਧਨ ਕਰਕੇ ਮਨੁੱਖ ਨੇ ਫਸਣਾ ਹੈ, ਉਹ ਦੁੱਖ ਹੋਣੇ ਉਹਨਾਂ ਤੋਂ ਵੀ ਛੁੱਟ ਗਏ, ਜਿਉਂਦੇ ਸੁਤੰਤਰ ਹੋ ਗਏ ਹਨ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਨੇ ਕਿਰਪਾ ਕੀਤੀ, ਉਪਦੇਸ਼ ਦਿੱਤਾ ਤੇ ਕਮਾਈ ਕੀਤੀ, ਇਹਨਾਂ ਦਾ ਉਧਾਰ ਹੋ ਗਿਆ। ਇਸ ਕਰਕੇ ਜਿਨ੍ਹਾਂ ਨੂੰ ਇਹ ਬਖਸ਼ਿਸ਼ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਹੁੰਦੀਆਂ, ਉਹ ਸਾਰੇ ਕਹਿੰਦੇ ਹਨ ਧੰਨ ਧੰਨ ਸਤਿਗੁਰੂ ਪਿਆਰ, ਵੀ ਹਰਗੋਬਿੰਦ ਸਾਹਿਬ ਮਹਾਰਾਜ ਧੰਨ ਹੈ, ਸਤਿਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਹੈ। ਇਹ ਪ੍ਰਸੰਗ ਆਪਾਂ ਕੱਲ ਇਹਨਾਂ ਦਾ ਅਖੀਰ ਤੇ ਸੁਣਿਆ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਹਨਾਂ ਤੋਂ ਬਗੈਰ ਹੋਰ ਜਿਹੜੇ ਗੁਰਸਿੱਖ ਆਏ ਸਨ, ਜਿਵੇਂ ਉਹਨਾਂ ਨੇ ਬੇਨਤੀਆਂ ਕੀਤੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਬੇਨਤੀ ਸੁਣ ਕੇ, ਪ੍ਰਸ਼ਨ ਸੁਣ ਕੇ ਫਿਰ ਉੱਤਰ ਦਿੱਤਾ, ਉਹ ਅੱਜ ਇਤਿਹਾਸ ਵਿੱਚ ਪ੍ਰਸੰਗ ਆ ਰਿਹਾ ਹੈ। ਸਾਰੇ ਆਪਾਂ ਪੂਮਣੇ ਨੂੰ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਉਹ ਮਹਾਨ ਸਰੂਪ ਦਾ ਧਿਆਨ ਤਰਕੇ ਸੁਣੀਏ ਜੀ।
ਮਨਸਾ ਧਾਰ ਸੋ ਤੁਲਸੀਆ।
ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਆ ਜਿਹੜੇ ਸਿੱਖ ਆਏ, ਕਿਹੜੇ? ਇੱਕ ਤਾਂ ਮਨਸਾ ਧਾਰ, ਦੂਸਰਾ ਤੁਲਸੀਆ ਜੀ, ਤੀਸਰਾ ਦਰਗਾਹ ਜੀ, ਚੌਥਾ ਧੀਰਜਵਾਨ ਭਾਈ ਤਖਤੂ ਜੀ।
ਦਰਗਾਹ ਤਖਤੂ ਧੀਰ
ਆਏ, ਧੀਰਜਵਾਨ ਜਿਹੜੇ ਭਾਈ ਤਖਤੂ ਜੀ ਇਹ ਚੌਥੇ ਆਏ।
ਤੀਰਥ ਉਪਲ ਸੰਗ ਮਿਲ,
ਇਸੇ ਤਰ੍ਹਾਂ ਪੰਜਵਾਂ ਸੀ ਭਾਈ ਤੀਰਥਾ ਜੀ ਜੋ ਉਪਲ ਜਾਤੀ ਦਾ ਸੀ।
ਆਏ ਸ੍ਰੀ ਗੁਰ ਤੀਰ,
ਜਿਹੜੇ ਪੰਜ ਗੁਰ ਸਿੱਖ ਹੈ ਆਪੋ ਵਿੱਚ ਹੀ ਮਿਲ ਜੁਲ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਆਏ ਹਨ।
ਚੌਪਈ ਬੰਧਨ ਕਾਰ ਸਭ ਬੈਠੇ ਪਾਸ,
ਸਾਰੇ ਗੁਰਸਿੱਖ ਜਾਣੀ ਪੰਜੇ ਗੁਰਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕਰਕੇ ਫਿਰ ਸ਼ਰਧਾ ਨਾਲ ਪਾਸ ਬੈਠ ਗਏ ਹਨ।
ਹੱਥ ਜੋੜ ਉਚਰੀ ਅਰਦਾਸ,
ਉਸ ਤੋਂ ਬਾਅਦ ਹੱਥ ਜੋੜ ਕੇ ਸਤਿਗੁਰੂ ਅੱਗੇ ਅਰਦਾਸ ਉਚਾਰੀ, ਅਰਦਾਸ ਕੀਤੀ, ਬੇਨਤੀ ਕੀਤੀ ਹੈ।
ਸੱਚੇ ਪਾਤਸ਼ਾਹ ਹਮ ਸੁਣੈ,
ਇਹ ਸੱਚੇ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਅਸੀਂ ਗੁਰਸਿੱਖਾਂ ਤੋਂ ਗੁਰਬਾਣੀ ਦੀ ਕਥਾ ਵਾਰਤਾ ਸੁਣਦੇ ਰਹਿੰਦੇ ਹਾਂ।
ਸਿੱਖ ਅਨੇਕ ਅਰਥ ਜੇ ਪਾਨੈ,
ਅਨੇਕਾਂ ਗੁਰਸਿੱਖ ਹੈ ਆਪ ਜੀ ਦੇ, ਜਿਹੜੇ ਕੋਈ ਗੁਰਬਾਣੀ ਦੇ ਅਰਥਾਂ ਨੂੰ ਕਹਿੰਦੇ ਹੈ, ਜਾਣੀ ਅਰਥਾਂ ਦੇ ਵਿਚਾਰ ਸੁਣਾਉਂਦੇ ਹਨ।
ਮਨ ਕੋ ਸ਼ਾਂਤ ਨ ਕਿਸ ਕੋ ਆਵੇ,
ਕਈ ਮਹਾਰਾਜ ਜਿਹੜੇ ਅਨੇਕਾਂ ਕਥਾ ਕਰਨ ਵਾਲੇ, ਉਹਨਾਂ ਤੋਂ ਕਥਾ ਸੁਣਦਿਆਂ ਸੁਣਦਿਆਂ ਨਾ ਮਨ ਨੂੰ ਕਹਿੰਦੇ ਕਿਸੇ ਪਾਸੋਂ ਵੀ ਸ਼ਾਂਤੀ ਨਹੀਂ ਆਉਂਦੀ। ਆ ਜਿਹੜੇ ਅਨੇਕਾਂ ਕਥਾ ਕਰਨ ਵਾਲੇ, ਉਹਨਾਂ ਤੋਂ ਕਥਾ ਸੁਣਦੇ ਆ, ਕਿਸੇ ਦੀ ਕਥਾ ਸੁਣ ਕੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਟਿਕਾ ਨਹੀਂ ਆਉਂਦਾ ਹੈ।
ਇਤ ਉਤ ਤੇ ਹਟ ਥਿਰ ਨਾ ਰਹਾਵੇ,
ਆ ਕਥਾ ਸੁਣਦੇ ਆ ਕਿਤੇ ਮਨ ਇਧਰ ਨੂੰ ਜਾਂਦਾ, ਕਿਤੇ ਉਧਰ ਨੂੰ ਜਾਂਦਾ, ਇਧਰੋਂ ਉਧਰੋਂ ਹਟ ਕੇ ਥਿਰ ਨਾ ਰਹਾ ਵੈ, ਇਸ਼ਤ ਹੋ ਕੇ ਨੀ ਰਹਿੰਦਾ, ਟਿਕ ਕੇ ਨੀ ਰਹਿੰਦਾ ਮਨ ਕਸਾ ਵਿੱਚ।
ਨਿਵਲਾ ਆਪਰ ਨਿਹਾਲੂ ਦੋਏ,
ਇਤਨੀ ਗੱਲ ਜ਼ਰੂਰ ਹੈ ਆਪ ਜੀ ਦੇ ਮਹਾਰਾਜ ਦੋ ਜਿਹੜੇ ਕਸਾ ਬਾਜ ਕਹਿਣਾ ਭਾਈ ਨਿਵਲਾ ਜੀ ਇਹ ਨਿਹਾਲੂ ਜੀ ਹਨ।
ਕਥਾ ਉਚਾਰ ਕਰਤ ਹੈ ਸੋਏ,
ਮਹਾਰਾਜ ਇਹ ਸਭਾ ਵਿੱਚ ਸੰਗਤ ਵਿੱਚ ਬੈਠ ਕੇ ਗੁਰਬਾਣੀ ਦੀ ਕਥਾ ਉਚਾਰਦੇ ਹਨ, ਜਨਾ ਕਥਾ ਕਰਦੇ ਹਨ।
ਤ੍ਰਾਸ ਵਿਕਾਰਨ ਤੇ ਹੋਏ ਤਬੈ,
ਇਹਨਾਂ ਦੀ ਕਥਾ ਸੁਣਦਿਆਂ ਸੁਣਦਿਆਂ ਜਿਹੜੇ ਵਿਕਾਰ ਹੈ ਉਹਨਾਂ ਤੋਂ ਮਨ ਵਿੱਚ ਡਰ ਹੋਇਆ ਆਉਂਦਾ ਹੈ, ਵਿਕਾਰ ਮਾੜੇ ਹੈ।
ਦੁਰਮਤ ਉਰ ਤੇ ਪਰ ਹਰ ਸਭੈ,
ਜਿਹੜੀ ਹਿਰਦੇ ਚ ਖੋਟੀ ਮਤ ਵੀ ਸਾਰੀ ਪਰ ਹਰਨ ਹੋ ਜਾਂਦੀ, ਦੂਰ ਹੋ ਜਾਂਦੀ ਹੈ। ਹਿਰਦੇ ਚੋਂ ਖੋਟੀ ਮਤ ਚਲੀ ਜਾਂਦੀ ਹਨ।
ਗੁਰਮਤ ਕੋ ਪ੍ਰਾਪਤ ਚਿਤ ਹੋਤ,
ਸਾਡਾ ਜਿਹੜਾ ਚਿੱਤ ਹੈ ਗੁਰਮਤ ਨੂੰ ਪ੍ਰਾਪਤ ਕਰਨ ਵਾਲਾ ਹੋ ਜਾਂਦਾ, ਗੁਰਮਤ ਦਾ ਧਾਰਨੀ ਹੋ ਜਾਂਦਾ ਹੈ।
ਗੁਣ ਗਨ ਹਿਰਦੇ ਜੋਤ ਉਦੋਤ,
ਮੁਖ ਦੁਆਰਾ ਗੁਰਬਾਣੀ ਦੀ ਕਥਾ ਸੁਣਦਿਆਂ ਸੁਣਦਿਆਂ ਸੂ ਹਿਰਦੇ ਵਿਚ ਗੁਣ ਪੈਦਾ ਹੋ ਜਾਂਦੇ। ਇਸੇ ਤਰ੍ਹਾਂ ਵਾਹਿਗੁਰੂ ਦੀ ਜਿਹੜੀ ਜੋਤ ਹੈ ਉਹ ਵੀ ਪ੍ਰਗਟ ਹੁੰਦੀ ਹੈ।
ਸੁਣ ਸ੍ਰੀ ਹਰਗੋਬਿੰਦ ਬਖਾਨਾ,
ਉਸ ਵੇਲੇ ਪੰਜਾਂ ਗੁਰਸਿੱਖਾਂ ਤੋਂ ਸੁਣ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਇਹਨਾਂ ਨੂੰ ਕਿਹਾ ਹੈ,
ਅੰਮ੍ਰਿਤ ਸਤਿਗੁਰ ਸ਼ਬਦ ਮਹਾਨਾ।
ਕਹਿੰਦੇ ਵੀ ਜਿਹੜੇ ਸਤਿਗੁਰੂ ਦੇ ਸ਼ਬਦ ਹੈ ਨਾ ਬਾਣੀ, ਸਾਰੇ ਕਹਿੰਦੇ ਅੰਮ੍ਰਿਤ ਦੇ ਵਾਂਗ ਅੰਮ੍ਰਿਤ ਵਰਗੇ ਹੈ ਮਹਾਨ।
ਬਕਤਾ ਮਹਿ ਚੌਦਹ ਗੁਣ ਹੋਏ,
ਇਤਨੀ ਗੱਲ ਹੈ ਜਿਹੜਾ ਕੋਈ ਕਥਾ ਨੂੰ ਕਰਨ ਵਾਲਾ ਹੈ, ਕਥਾ ਵਾਚਕ ਹੈ, ਬਕਤਾ ਕੋ ਕਥਾ ਕਰਨ ਵਾਲਾ ਕੋ ਕਥਾ ਵਾਚਕ ਕਹੋ, ਜਿਹੜਾ ਕਹਿੰਦੇ ਕੋਈ ਕਥਾ ਕਰਨ ਵਾਲਾ ਹੁੰਦਾ ਜੇ ਉਹਦੇ ਵਿਚ ਕਹਿੰਦੇ 14 ਗੁਣ ਹੋਣ,
ਗਿਆਨ ਪਾਏ ਤਿਸ ਤੇ ਸੁਣ ਕੋਏ,
ਉਸ ਕਥਾ ਵਾਲੇ ਤੋਂ ਕਹਿੰਦੇ ਕਥਾ ਸੁਣ ਕੇ ਸਭ ਕੋਈ ਜਿਹੜਾ ਸਰੋਤਾ ਬ੍ਰਹਮ ਗਿਆਨ ਪਾ ਲੈਂਦਾ ਹੈ।
ਤਿਮ ਸਰੋਤਾ ਮਹਿ ਚੌਦਸ ਗੁਣ ਹੈ,
ਇਸੇ ਤਰ੍ਹਾਂ ਵੀ ਜਿਹੜਾ ਕਥਾ ਸੁਣ ਵਾਲਾ ਸਰੋਤਾ ਹੈ ਜੇ ਉਹਦੇ ਵਿਚ ਵੀ 14 ਗੁਣ ਹੋਣ,
ਤੁਰਤ ਗਿਆਨ ਪ੍ਰਾਪਤ ਜੇ ਸੁਣ ਹੈ,
ਜੇ ਵੀ 14 ਗੁਣਾਂ ਦੇ ਸਹਿਤ ਕੋਈ ਸਰੋਤ ਹੈ ਜੇ ਉਹ ਗੁਰਬਾਣੀ ਦੀ ਕਥਾ ਸੁਣ ਲੇ, ਉਹਨੂੰ ਵੀ ਬੜੀ ਛੇਤੀ ਉਹ ਕਹਿੰਦੇ ਗਿਆਨ ਪ੍ਰਾਪਤ ਹੋ ਜਾਂਦਾ, ਉਹ ਵੀ ਬ੍ਰਹਮ ਗਿਆਨੀ ਹੋ ਜਾਂਦਾ।
ਜੇ ਗੁਣ ਹੋਏ ਨਾ ਦੋਨਾ ਮਾਹੀ,
ਮਹਾਰਾਜ ਕਹਿੰਦੇ ਵੀ ਜਿਹੜਾ ਕਥਾ ਕਰਨ ਵਾਲਾ ਜੇ ਉਹਦੇ ਵਿਚ 14 ਗੁਣ ਨਾ ਹੋਣ, ਜਿਹੜਾ ਕਥਾ ਸੁਣਨ ਵਾਲਾ ਹੈ ਜੇ ਉਹਦੇ ਵਿਚ 14 ਗੁਣ ਨਾ ਹੋਣ,
ਤੂਰ ਤੂਰਨ ਗਿਆਨ ਸੋ ਪ੍ਰਾਪਤ ਨਾਹੀ,
ਜਿਹੜਾ ਕਥਾ ਸੁਣਨ ਵਾਲਾ ਹੈ ਤੇ ਕਥਾ ਕਰਨ ਵਾਲਾ ਹੈ ਜੇ ਦੋਹਾਂ ਵਿਚ 14 ਗੁਣ ਹੀ ਨਾ ਹੈਗੇ, ਫਿਰ ਉਹਨਾਂ ਨੂੰ ਛੇਤੀ ਬ੍ਰਹਮ ਗਿਆਨ ਪ੍ਰਾਪਤ ਨਹੀਂ ਹੁੰਦਾ।
ਜੇ ਇੱਕ ਬਕਤਾ ਮਹਿ ਭੀ ਹੋਏ,
ਮਹਾਰਾਜ ਕਹਿੰਦੇ ਗੁਰਸਿੱਖ ਜਿਹੜਾ ਕਥਾ ਕਰਨ ਵਾਲਾ ਹੈ ਉਹਦੇ ਵਿਚ ਵੀ ਇਹ 14 ਗੁਣ ਹੋਣ,
ਸਰੋਤਾ ਕੋ ਪ੍ਰਾਪਤ ਸੁਣ ਸੋਏ,
ਜਿਹੜਾ ਸੁਣਨ ਵਾਲਾ ਹੈ ਨਾ ਕਥਾ ਉਹਨੂੰ ਸੁਣ ਸੁਣ ਕੇ 14 ਗੁਣ ਪ੍ਰਾਪਤ ਹੋ ਜਾਂਦੇ, 14 ਗੁਣਾ ਸਹਿਤ ਹੋ ਜਾਂਦਾ।
ਪੂਜਨ ਕਰੇ ਗੁਰੂ ਗੁਣ ਜੇਈ,
ਉਸ ਵੇਲੇ ਪੰਜਾਂ ਗੁਰਸਿੱਖਾਂ ਨੇ ਪੁੱਛਣਾ ਕੀਤੇ ਮਹਾਰਾਜ ਜਿਹੜੇ ਸਰੋਤੇ ਦੇ ਵਿਚ 14 ਗੁਣ ਹੁੰਦੇ, ਕਥਾ ਕਰਨ ਵਾਲੇ ਅੰਦਰ 14 ਗੁਣ ਹੁੰਦੇ ਹਨ,
ਹਮ ਕਹ ਬਰਨ ਕਾ ਸੁਣਾਵਹ ਤੇ,
ਗੁਰੂ ਹਰਗੋਬਿੰਦ ਸਾਹਿਬ ਆਪ ਤਾਂ ਸਭ ਕੁਛ ਹੀ ਜਾਣਦੇ ਆ ਵੀ ਕਥਾ ਕਰਨ ਵਾਲੇ ਵਿਚ ਕਿਹੜੇ ਗੁਣ ਕਿਹੜੇ ਚਾਹੀਦੇ ਆ, ਸੁਣਨ ਵਾਲੇ ਵਿਚ ਕਿਹੜੇ ਚਾਹੀਦੇ ਹੋ, ਤੁਸੀਂ ਕਥਨ ਕਰਕੇ ਸਾਨੂੰ ਸੁਣਾਓ ਜੀ।
ਕਿਰਪਾ ਕਰੋ ਸੇਵਕ ਨਿਜ ਜਾਨ,
ਕਿਰਪਾ ਕਰਦੇ ਸੁਣਾਉਣ ਦੀ ਆਪਣੇ ਸੇਵਕ ਸਾਨੂੰ ਆਪਣੇ ਜਾਣ ਕੇ,
ਭਿੰਨ ਭਿੰਨ ਆਬ ਕਰੋ ਬਖਾਨ,
ਮਹਾਰਾਜ ਜਿਹੜੇ ਵੱਖਰੇ ਵੱਖਰੇ ਹੈ ਨਾ 14 ਗੁਣ ਹੈ ਉਹ ਆਪ ਜੀ ਮਹਾਰਾਜ ਕਥਨ ਕਰ ਦਿਓ ਸਾਨੂੰ ਸੁਣਾ ਦਿਓ।
ਤਬ ਸ੍ਰੀ ਹਰਗੋਬਿੰਦ ਸੁਣਾਏ,
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੇ ਕੋਈ ਕਥਾ ਕਰਨ ਵਾਲੇ ਵਿਚ 14 ਗੁਣ ਹੁੰਦੇ ਹੈ ਇਨ੍ਹਾਂ ਪੰਜਾਂ ਗੁਰਸਿੱਖਾਂ ਨੂੰ ਸੁਣਾਉਣਾ ਕੀਤੇ।
ਸੁਣੋ ਸਿੱਖ ਧਾਰੋ ਸਮਦਾਏ,
ਗੁਰੂ ਮਹਾਰਾਜ ਕਹਿੰਦੇ ਵੀ ਜਿਹੜਾ ਕਥਾ ਕਰਨ ਵਾਲਾ ਉਹਦੇ 14 ਗੁਣ ਸੁਣੋ ਤੇ ਤੁਸੀਂ ਵੀ ਸਾਰੇ ਉਹ ਗੁਣਾਂ ਨੂੰ ਧਾਰਨ ਕਰ ਲਵੋ।
ਪ੍ਰਥਮ ਵਾਂਗਮੀ ਸੁੰਦਰ ਬਾਣੀ,
ਹਿੰਦੀ ਹੈਗੀ ਲੱਗੀ,
ਪ੍ਰਥਮ ਵਾਗਮੀ ਸੁੰਦਰ ਬਾਣੀ,
ਪ੍ਰਥਮ ਵਾਗਮੀ ਸੁੰਦਰ ਬਾਣੀ, ਪਹਿਲਾ ਕੌਣ ਹੈ ਕਹਿੰਦੇ ਵਾਗਮੀ ਹੋਣਾ, ਉਹ ਕੀ ਹੈ ਜਿਹੜਾ ਬਖਤਾ ਹੈ ਕਥਾ ਕਰਨ ਵਾਲਾ ਹੈ ਉਹਦੀ ਬਾਣੀ ਸੋਹਣੀ ਹੋਵੇ, ਜਾਣੀ ਜਿਹੜੀ ਕੋਈ ਕਥਨੀ ਹੈ ਬੜੀ ਸੁੰਦਰ ਹੋਵੇ, सोने ढंग नाल बोलन वाला होवे।
ब्रिंद शब्द के पद लौ जानी,
इन्ने गुरबाणी दे समूह शब्द है उन्हां पदां दे जिहड़े अर्थ है ना उन्हां नूं चंगी तरह कहिंदे वो जानदा होवे। सारे गुरबाणी दे शब्दां दी जिहड़ी कथा उन्हां चंगी तरह करनी आउंदी होवे तैवें थोड़े जे अर्थ उन्हां ने सिखे होंदे है ते बस ज्ञानी बन के बह जाते। अगे पिछे उन्हां नूं कोई नहीं पता होंदा। इह अजकल भी कहिंदे भी 30 शब्द तुसीं सिख लो, 30 मुख वाकां दी कथा करनी सिख लो, 30 गुरु जिहड़ा अध्याय कढ लो, एक महीना तुहाडी कथा पूरी हो जाऊ, फिर बदल लो सहर। वध तो वध किते महीना रहना हुंदा है। 30 शब्द एक रोज दी कथा सुनाई चलो, एक शाम नूं ध्याग कर लो कथा दा, जिवें हुण कर रहे हां आपां वी इहदा एक ध्याग कर लो। फिर सुबह शाम ओह 30 ध्याग पढ़े, 30 शब्द चेते कीते है ते 30 दिन लंघ जांदे। उदों बाद तुसीं अगले शहर चल पो, फिर उत्थों शुरू कर लो ओही 30 अगे। बहुते तपस ऐ है इत्थे भी, अगे भी ओही, उस तो अगे फिर तो दिल्ली होगी, फिर उत्थे ओही साखियां ओही शब्द कथा है। बाकी अगे पिछे उन्हां नूं कुछ नहीं पता हुंदा है। जिहड़े कुछ मिस्त्री वाले ये भी ऐ करदे कराउंदे, 3 सालां 2 सालां दा कोर्स जिहा रख के ना गुरबाणी दा पाठ भी है थोड़ा जा 150 पत्रा संथिया ते कराउंदे, बाकी कहिंदे आपे पढ़ ला तूं। जिहड़े सवैये एसएस करती है ते माड़ा जा संथिया करा दिंदे, जां मूहरे जगजीत साहिब थोड़े जे पत्रे करा दिंदे, बाकी कहिंदे ठीक है तूं बस ग्रंथी है। इसे तरह कथा वाचक भी उवीं बनाउंदे, थोड़े कु शब्दां दी कथा जी उन्हां दे मजबूर जे हुंदे है ਉਹ ਲਿਖ ਕੇ ਉਹਨੂੰ ਦਿੰਦੇ, ਕਹਿੰਦੇ ਲੈ ਕਰ ਲਾ ਤੋਤਾ ਰਟੀ, ਉਹ ਕਰ ਲੈਂਦੇ ਉਸਵੇਂ ਸੁਣੀ ਸੁਣਾਈ ਜਾਂਦੇ ਅੱਗੇ ਤੋਂ ਅੱਗੇ। ਇਸੇ ਤਰ੍ਹਾਂ ਕੀਰਤਨ ਦਾ ਵੀ ਉਹਨਾਂ ਦਾ ਸਿਖਾਉਣ ਦਾ ਇਹੋ ਜਿਹਾ ਢੰਗ ਹੀ ਹੈ। ਉਹ ਵੀ ਨਹੀਂ ਵੀ ਚੱਕੇ 24 ਛੱਕੇ ਨਹੀਂ ਪੂਰੇ ਕਰਾਉਂਦੇ, ਵੱਧ ਤੋਂ ਵੱਧ ਕਿਸੇ ਨੂੰ 12 ਕਰਾ ਦੇਣਗੇ, ਨਹੀਂ ਤਾਂ 6 ਛੱਕੇ ਕਰਾਉਂਦੇ, 6 ਸਲੋਕ ਕਰਾਉਂਦੇ। ਕਹਿੰਦੇ ਬਾਕੀ ਤੂੰ ਆਪੇ ਹੀ ਦੂਸਰਾ ਦੱਬ ਕੇ ਕੱਢ ਲਾ, ਬਾਬੇ ਤੂੰ ਰਾਗੀ ਹੈ, ਥੋੜੇ ਜਿਹੇ ਸ਼ਬਦ ਘਣਾਉਂਦੇ ਗਿਣਤੀ ਮਿਣਤੀ ਵਿੱਚ। ਇਉਂ ਬਹੁਤੇ ਕਥਾ ਬਾਜ ਕਿਉਂ ਬਹੁਤੇ ਰਾਗੀ ਹੈ, ਉਹਨਾਂ ਨੂੰ ਥੋੜਾ ਥੋੜਾ ਆਉਂਦਾ, ਅੱਗੇ ਪਿੱਛੇ ਕੁਛ ਨਹੀਂ ਪਤਾ ਹੁੰਦਾ ਹੈ। ਜੇ ਕੋਈ ਮਾੜਾ ਮੋਟਾ ਉਹਨਾਂ ਤੋਂ ਪੁੱਛ ਰਹੇ ਨਾ ਸਿਆਣਾ, ਬਾਬੇ ਉਹ ਚੁੱਪ ਗੜਪ ਹੋ ਜਾਂਦੇ। ਇਹ ਕਹਿੰਦੇ ਵੀ ਵਿਚਾਰ ਕੇ ਦੱਸਾਂਗੇ, ਵਿਚਾਰ ਕੇ ਕੀ ਦੱਸਣਾ, ਆਉਂਦਾ ਨਹੀਂ ਹੈ, ਟਾਲ ਮਟੋਲ ਹੁੰਦਾ, ਅੱਗਾ ਕਿਹੜਾ ਅਗਲਾ ਕਿਹੜਾ, ਹੁਣ ਉਹਦੇ ਮਗਰ ਮਗਰ ਫਿਰਨਾ, ਉਹ ਕਹਿੰਦੇ ਤਲ ਗਿਆ, ਵਿਚਾਰ ਕੇ ਦੱਸਾਂਗੇ। ਫਿਰ ਉਹ ਦੇਖ ਲੈਂਦੇ ਵੀ ਇਹਨੇ ਪੁੱਛਣਾ, ਫਿਰ ਉਹ ਕੰਨੀ ਜੀ ਕਤਰਾਉਣ ਲੱਗ ਜਾਂਦੇ, ਇੱਧਰੋਂ ਆਉਂਦਾ ਹੋਵੇ ਇੱਧਰ ਦੂਜੇ ਪਾਸੇ ਦੀ ਲੰਘ ਜਾਣਗੇ, ਵੀ ਆਪਾਂ ਨੂੰ ਆਉਂਦਾ ਨਹੀਂ, ਦੱਸਣਾ ਪਊਗਾ ਕਿਤੇ ਪੜਦਾ ਨਾ ਪਾਸ ਹੋ ਜੇ, ਵੀ ਇਹਨੂੰ ਪਤਾ ਨਹੀਂ ਹੈ। ਇੱਕ ਹੁੰਦਾ ਵੀ ਜਿੰਨੇ ਗੁਰਬਾਣੀ ਦੇ ਸ਼ਬਦ ਹੈ ਉਹਨਾਂ ਦੇ ਜਿਹੜੇ ਪਦਾਂ ਦੇ ਅਰਥ ਹੈ ਨਾ ਉਹ ਚੰਗੀ ਤਰ੍ਹਾਂ ਸਮਝਣੇ ਤੇ ਸਮਝਾ ਸਕਣੇ, ਉਹ ਵੀ ਸੋਹਣੇ ਢੰਗ ਨਾਲ ਸੋਹਣੀ ਬਾਣੀ ਨਾਲ। ਇੱਕ ਤਾਂ ਇਹਨਾਂ ਨੇ ਗੁਣਗੁਣ ਜੇ ਕਰਨਾ, ਅੱਧ ਪਿਛਦ ਜੇ ਕਰਨਾ ਤੇ ਬਾਕੀ ਵਿਚੇ ਹੀ। ਇਸ ਕਰਕੇ ਕਹਿੰਦੇ ਪਹਿਲਾ ਗੁਣ ਹੈ ਬਾਗਮੀ ਹੋਣਾ, ਚੰਗਾ ਭਗਤਾ ਹੋਣਾ, ਸੁੰਦਰ ਬਾਣੀ ਬੋਲਣਾ ਜਾਣਦਾ ਹੋਏ, ਸੋਹਣੇ ਢੰਗ ਨਾਲ ਕਥਾ ਕਰਨ ਜਾਣਦਾ ਹੋਏ ਤੇ ਸਾਰੇ ਸ਼ਬਦਾਂ ਦੇ ਪਦਾਂ ਨੂੰ ਅਰਥਾਂ ਨੂੰ ਜਾਣਦਾ ਹੋਵੇ।
ਸਰੋਤੇ ਜਿਤੇ ਤਿਤੀ ਧੁਨ ਕਰੈ,
ਜਿੰਨੇ ਕਥਾ ਸੁਣਨ ਵਾਲੇ ਬੈਠੇ ਓਨੇ ਕਹਿੰਦੇ ਆਵਾਜ਼ ਮੁੱਖ ਤੋਂ ਕੱਢਣਾ ਕਰੇ। ਇਹਨਾਂ ਜਿਵੇਂ ਹਾੜ ਬੋਲਦਾ ਹੁੰਦਾ ਜਾਂ ਕਾਮ ਬੋਲਦਾ ਹੁੰਦਾ ਉੱਚੀ ਉੱਚੀ ਹੀ, ਇਹ ਸੋਹਣੇ ਢੰਗ ਨਾਲ ਐਨ ਸ਼ਾਂਤ ਨਾਲ ਟਿਕਾ ਨਾਲ ਓਨੀ ਕੁ ਆਵਾਜ਼ ਹੀ ਉਹ ਮੁੱਖ ਤੋਂ ਕੱਢਣਾ ਕਰੇ ਕਥਾ ਕਰਨ ਵੇਲੇ।
ਛੰਦ ਧਾਰਨਾ ਜਿਮ ਤਿਮ ਪਰੈ,
ਇਹ ਵੀ ਗੁਣ ਉਹ ਕਹਿੰਦੇ ਬਕਤੇ ਅੰਦਰ ਹੋਣਾ ਚਾਹੀਏ ਜਿੱਥੇ ਸੋਹਣੀ ਬਾਣੀ ਹੈ, ਸਾਰੇ ਸ਼ਬਦਾਂ ਦੇ ਪਦਾਂ ਦੇ ਅਰਥਾਂ ਨੂੰ ਜਾਣਦਾ ਹੈ ਤੇ ਜਿੰਨੇ ਕਥਾ ਸੁਣ ਵਾਲੇ ਬੈਠੇ ਉਹਨੇ ਇੱਕ ਆਵਾਜ਼ ਕੱਢੇ ਇਹ ਨਾਲ ਹੀ ਗੁਣ ਵੀ ਛੰਦ ਧਾਰਨਾ ਜਿਵੇਂ ਛੰਦ ਦੀ ਧਾਰਨਾ ਹੈ, ਜਿਵੇਂ ਛੰਦ ਪੜ੍ਹਨ ਦੀ ਚਾਲ ਹੈ, ਜਿਵੇਂ ਅਸਵਈਏ ਹੈ, ਪੜ੍ਹੀ ਤਾਂ ਸਾਰੇ ਹੀ ਜਾਂਦੇ ਪਰ ਚਾਲ ਨਾਲ ਸਵਈਏ ਪੜ੍ਹਨੇ ਇਹ ਕਿਸੇ ਕਿਸੇ ਗ੍ਰੰਥੀ ਨੂੰ ਆਉਂਦੇ ਹੈ, ਨਹੀਂ ਤਾਂ ਦਵੱਲੀ ਤੁਰੇ ਜਾਂਦੇ ਹੈ ਜਿਹੜੇ ਆਪੇ ਬਣੇ ਪਾਠੀ। ਜਿਨ੍ਹਾਂ ਨੇ ਕਿਤੋਂ ਸਿੱਖੇ ਆ ਉਹ ਫਿਰ ਹੁਣ ਦੇਹਨ ਗੇਹਨ ਨੇਹਨ ਨੀਤਾ ਨਹੀਂ ਕਰਨਗੇ, ਉਹ ਕਹਿੰਦੇ ਦੇਹਨ ਗੇਹਨ ਨੇਹਨ ਨੀਤਾ ਮਾਇਆ ਮਤ ਕਹਾਂ ਲਓ ਗਾਰੋ, ਛਤਰ ਨ ਪਤਰ ਨ ਚੌਰ ਨ ਚਾਬਰ। ਇਸ ਤਰ੍ਹਾਂ ਉਹ ਸਵਈਆਂ ਦੀ ਚਾਲ ਹੈ, ਇਹ ਛੰਦ ਦੀ ਧਾਰਨਾ ਹੈ। ਫਿਰ ਉਹ ਪੜ੍ਹਨਗੇ ਉੱਥੋਂ ਪਤਾ ਲੱਗ ਜਾਂਦਾ ਵੀ ਇਹਨੇ ਕੁੱਟ ਖਾਧੀ ਹੈ, ਕਿਤੋਂ ਸਿੱਖਿਆ ਹੈ, ਇਹ ਆਪੇ ਨਹੀਂ ਬਣਿਆ ਗ੍ਰੰਥੀ। ਇਸੇ ਤਰ੍ਹਾਂ ਕਥਾ ਜਦੋਂ ਕਰਦਾ, ਜਦੋਂ ਉਹ ਜੋ ਛੰਦ ਦੀ ਧਾਰਨਾ ਹੁੰਦਾ ਉਸ ਅਨੁਸਾਰ ਕਰਦਾ, ਫਿਰ ਸਿਆਣੇ ਕਹਿੰਦੇ ਵੀ ਹਾਂ ਇਹਨੇ ਕਿਤੋਂ ਮਾਰ ਖਾਧੀ ਹੈ। ਉਹ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੀ ਜਿਹੜਾ ਕਥਾ ਕਰਨ ਵਾਲਾ ਹੈ ਉਹ ਛੰਦ ਦੀ ਧਾਰਨਾ ਵੀ ਜਾਣਦਾ ਹੈ, ਛੰਦ ਜਿਹੜੀ ਹੈ ਉਹਦੀ ਚਾਲ ਵੀ ਜਾਣਦਾ ਹੈ। ਜਿਵੇਂ ਉਹਦੇ ਛੰਦ ਦੀ ਧਾਰਨਾ ਹੈ, ਪੜ੍ਹਨ ਦੀ ਮਰਜ਼ਾਦਾ ਹੈ, ਚਾਲ ਹੈ, ਹੁਣ ਕੋਰੜਾ ਛੰਦ ਜਿਹੜਾ ਹੋਰ ਤਰ੍ਹਾਂ ਦਾ ਹੈ। ਇਹ ਹੁਣ ਗੁਰਬਾਣੀ ਜਿਹੜੀ ਅਸਵਈਏ ਇਹਦੇ ਵਿੱਚ ਛੰਦ ਵੀ ਕਵਿਤ ਵੀ ਆ ਜਾਂਦੇ ਹੈ। ਜਿਵੇਂ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਲਿਖਿਆ ਤਾਂ ਸਵਈਏ ਹੈ ਇਹ ਕਵਿਤ। ਇਸ ਤਰ੍ਹਾਂ ਅੜਲ ਵੀ ਆ ਜਾਂਦੇ, ਅਲਦ ਛਲ ਵੀ ਆ ਜਾਂਦਾ ਹੈ, ਸੋਠੇ ਵੀ ਆ ਜਾਂਦੇ। ਪਾਰਸੋ ਪੁਰਖ ਚਾਲੈ ਨਹੀਂ ਨੇਜਾ ਨਾਮ ਨਿਫਾਨ ਸਤਿਗੁਰੂ ਸਬਦ ਸਵਾਰਿਓ, ਹੈ ਲਿਖਿਆ ਸਾਰੇ ਸਵਈਏ ਪਰ ਵਿੱਚ ਕਵਿਤ ਆਉਂਦੇ, ਵਿੱਚ ਸੋਠੇ ਆਉਂਦੇ, ਵਿੱਚ ਝੋਲਣਾ ਛੰਦ ਵੀ ਆ ਜਾਂਦਾ ਹੈ। ਉਹ ਜਿਹੜਾ ਛੰਦ ਦੀ ਚਾਲ ਹੈ ਝੋਲਣੇ ਦੀ ਵੱਖਰੀ, ਜਿਹੜਾ ਤਾਂ ਕਿਸੇ ਤੋਂ ਪੜ੍ਹਿਆ ਹੋਇਆ ਉਹ ਤਾਂ ਉਵੇਂ ਝੋਲਣੇ ਨੂੰ ਪੜੂਗਾ, ਉਸ ਚਾਲ ਮੁੜ ਪੜੋ। ਦੂਜਾ ਨਹੀਂ, ਦੂਜਾ ਤਾਂ ਜਿਵੇਂ ਪਿੱਛੇ ਦਵੱਲੀ ਤੁਰਿਆ ਆਉਂਦਾ ਆਈ ਉਹ ਨਹੀਂ, ਉਸ ਤਰ੍ਹਾਂ ਦੀ ਉਹ ਆਵਾਜ਼ ਨਾਲ ਪੜ੍ਹਦਾ ਹੈ, ਧਾਰਨਾ ਨਾਲ, ਚਾਲ ਨਾਲ। ਇਸ ਕਰਕੇ ਮਹਾਰਾਜ ਕਹਿੰਦੇ ਵੀ ਜਿਸ ਤਰ੍ਹਾਂ ਛੰਦ ਦੀ ਧਾਰਨਾ ਉਹਦੀ ਚਾਲ ਆ ਨਾ ਪੜ੍ਹਨ ਦੇ। ਜਿਵੇਂ ਕਵੀਸ਼ਰ ਲੋਕ ਹੈ ਇਹਨਾਂ ਨੂੰ ਛੰਦ ਪੜ੍ਹਨ ਦੀ ਚਾਲ ਪਤਾ ਹੁੰਦਾ, ਢੰਗ ਪਤਾ ਹੁੰਦਾ ਵੀ ਇਹ ਇਉਂ ਪੜ੍ਹੀ ਦਾ, ਕੋਰੜਾ ਛੰਦ ਅੜਲ ਇਉਂ ਪੜ੍ਹੀ ਦੀ ਹੈ, ਕਵਿਤ ਇਉਂ ਪੜ੍ਹੀ ਜਾ। ਫਿਰ ਉਵੇਂ ਉਹ ਪੜ੍ਹਨਗੇ, ਬੜੇ ਸੋਹਣੇ ਲੱਗਦੇ ਸਟੇਜ ਤੇ ਉਹ ਕਵਿਤਾ ਪੜ੍ਹਦੇ ਹੋਏ। ਮਹਾਰਾਜ ਕਹਿੰਦੇ ਵੀ ਜਿਸ ਤਰ੍ਹਾਂ ਕੋਈ ਛੰਦ ਦੀ ਧਾਰਨਾ ਚਾਲ ਆ ਉਸੇ ਤਰ੍ਹਾਂ ਕਥਾ ਕਰਨ ਵਾਲਾ ਉਹਨੂੰ ਸ਼ਬਦ ਨੂੰ ਕਹਿੰਦੇ ਛੰਦ ਨੂੰ ਪੜ੍ਹਨਾ ਕਰੇ।
ਦੂਜੇ ਹੋਏ ਬਿਤ ਬਿਆਸ ਸਮਾਸੇ,
ਦੂਜਾ ਗੁਣ ਕਥਾ ਕਰਨ ਵਾਲੇ ਅੰਦਰ ਕਹਿੰਦੇ ਇਹ ਵੀ ਹੋਵੇ, ਉਹ ਕਹਿੰਦੇ ਬਿਤ ਬਿਆਸ ਹੋਵੇ, ਜਿੱਥੇ ਕਥਾ ਦਾ ਵਿਸਥਾਰ ਕਰਨ ਦੀ ਲੋੜ ਹੈ ਉਹ ਕਹਿੰਦੇ ਬਿਆਸ, ਉਹ ਵਿਸਥਾਰ ਕਰਨਾ ਵੀ ਬਿਤ ਕੀ ਜਾਣਦਾ ਹੋਵੇ। ਕਈਆਂ ਨੂੰ ਵਿਸਥਾਰ ਕਰਨਾ ਬਹੁਤ ਆਉਂਦਾ ਹੁੰਦਾ ਤੇ ਸਮਾਸ ਕਰਨਾ ਨਹੀਂ ਆਉਂਦਾ ਹੁੰਦਾ ਹੈ। ਵੀ ਹੁਣ ਇੱਕ ਘੰਟੇ ਦੀ ਜਿਹੜੀ ਗੱਲ ਹੈ ਉਹ ਪੰਜਾਂ ਮਿੰਟਾਂ ਚ ਜਾਂ ਦੋ ਮਿੰਟਾਂ ਵਿੱਚ ਕਹਿ ਜਾਣੀ, ਉਹ ਥੋੜਾ ਉਹਨੂੰ ਕਰ ਲੈਣਾ, ਸ਼ਾਰਟ ਕੱਟ ਕਰ ਦੇਣਾ। ਤੇ ਕਈਆਂ ਨੂੰ ਹੁੰਦਾ ਵੀ ਉਹ ਵਿਸਥਾਰ ਨਹੀਂ ਕਰ ਸਕਦੇ ਤੇ ਉਹ ਘੰਟਿਆਂ ਵਾਲੀ ਜਿਹੜੀ ਗੱਲ ਹੈ ਨਾ ਉਹ ਦੋ ਚਾਰ ਮਿੰਟਾਂ ਵਿੱਚ ਕਹਿ ਜਾਂਦੇ। ਇਹ ਵੀ ਕੋਈ ਵਧੀਆ ਤਰੀਕਾ ਨਹੀਂ ਹੈ ਵੀ ਜਿੱਥੇ ਵਿਸਥਾਰ ਦੀ ਲੋੜ ਉੱਥੇ ਵਿਸਥਾਰ ਪੂਰਾ ਕਰੇ, ਜਿੱਥੇ ਸਮਾਸ ਦੀ ਲੋੜ ਉੱਥੇ ਸਮਾਸ ਕਰੇ, ਯਾਨੀ ਜਿੱਥੇ ਸੰਖੇਪ ਥੋੜੇ ਰੂਪ ਵਿੱਚ ਕਹਿਣਾ ਉੱਥੇ ਥੋੜਾ ਕਹੇ, ਜਿੱਥੇ ਵਿਸਾਰ ਨਾਲ ਕਹਿਣ ਦੀ ਲੋੜ ਹੈ ਉੱਥੇ ਪੂਰਾ ਵਿਸਾਰ ਨਾਲ ਬਿਆਨ ਕਰੇ। ਗੁਰੂ ਮਹਾਰਾਜ ਕਹਿੰਦੇ ਵੀ ਦੂਜਾ ਗੁਣ ਕਥਾ ਕਰਨ ਵਾਲੇ ਭਗਤ ਦੇ ਵਿੱਚ ਹੋਵੇ ਵੀ ਉਹ ਬਿਤ ਵਿਆਸ ਕਰਨਾ, ਬਿਤ ਨਾ ਜਾਣਦਾ ਹੋਏ, ਵਿਆਸ ਨਾ ਵਿਸਥਾਰਦਾ ਹੈ, ਸਮਾਸ ਨਾ ਸੰਖੇਪਤਦਾ ਹੈ, ਯਾਨੀ ਜਿੱਥੇ ਸੰਖੇਪ ਨਾਲ ਥੋੜੇ ਜਿਹੇ ਰੂਪ ਵਿੱਚ ਕਹਿਣਾ ਹੋਵੇ ਤੇ ਉਸ ਰੂਪ ਵਿੱਚ ਵੀ ਉਹ ਕਹਿਣਾ ਜਾਣਦਾ ਹੋਏ, ਸੂਤਰ ਰੂਪ ਵਿੱਚ ਥੋੜੇ ਅੱਖਰਾਂ ਵਿੱਚ ਕਹਿਣਾ ਵੀ ਜਾਣਦਾ ਹੋਏ, ਤੇ ਜਿੱਥੇ ਵਿਸਥਾਰ ਕਰਨ ਦੀ ਲੋੜ ਹੈ ਉੱਥੇ ਉਹਨੂੰ ਵਿਸਥਾਰ ਕਰਨਾ ਵੀ, ਉਹ ਫਲਾ ਕਰਨਾ ਵੀ ਜਾਣਦਾ ਹੋਵੇ, ਇਹ ਹੈ ਉਹੀ ਸਾਖੀ। ਉਹਦਾ ਵਿਸਥਾਰ ਇੰਨਾ ਕਰ ਦੇਵੇ ਜਿਹੜੇ ਦੋ ਚਾਰ ਮਿੰਟ ਲੱਗਦੇ ਉੱਥੇ ਦੋ ਘੰਟੇ ਉੱਥੇ ਸਾਖੀ ਵਿੱਚ ਲਾ ਦੇਵੇ, ਇੰਨਾ ਵਿਸਥਾਰ ਕਰੇ। ਇਸ ਕਰਕੇ ਇੱਥੇ ਮਹਾਰਾਜ ਕਹਿੰਦੇ ਵੀ ਉਹ ਬਿਤ ਵਿਆਸ ਜਾਣਦਾ ਹੋਏ, ਵਿਸਥਾਰ ਕਰਨਾ ਤੇ ਸੰਖੇਪਤ ਕਰਨਾ ਥੋੜੇ ਰੂਪ ਚ ਕਹਿਣਾ ਵੀ ਜਾਣਦਾ ਹੋਏ।
ਲਖ ਹੈ ਕਿ ਜਿਸ ਥਲ ਸੋਰਸ ਪ੍ਰਕਾਸ਼ੇ,
ਕਹਿੰਦੇ ਉਹ ਕਥਾ ਕਰਨ ਵਾਲਾ ਜਾਣਦਾ ਹੋਵੇ ਵੀ ਜਿਸ ਥਾਂ ਤੇ ਵਿਆਖਿਆ ਕਰਦਿਆਂ ਵਿਸਥਾਰ ਕਰਦਿਆਂ ਚੰਗਾ ਰਸ ਪ੍ਰਕਾਸ਼ੇ, ਚੰਗਾ ਰਸ ਵੱਧ ਜਾਏ।
ਠਹਿਰੈ ਬ੍ਰਿਤ ਸਰੋਤਨ ਉਦਾਰ,
ਜਿਹੜੇ ਕਥਾ ਸੁਣਨ ਵਾਲੇ ਸਰੋਤੇ ਉਹਨਾਂ ਦੀ ਜਿਹੜੀ ਬਿਰਤੀ ਹੈ ਜਿੱਥੇ ਜ਼ਿਆਦਾ ਟਿਕਦੀ ਹੈ, ਜਦੋਂ ਗੁਰਬਾਣੀ ਦੀ ਕੋਈ ਸਾਖੀ ਸੁਣਾਉਂਦਾ, ਦ੍ਰਿਸ਼ਟਾਂਤ ਪ੍ਰਮਾਣ ਸੁਣਾਉਂਦਾ ਹੈ, ਇਸ ਸਰੋਤਿਆਂ ਦੀ ਬਿਰਤੀ ਸੁਣ ਸੁਣ ਕੇ ਟਿਕਦੀ ਜਾਂਦੀ ਹੈ ਨਾ, ਉੱਥੇ ਫਿਰ ਉਹ ਵਿਸਥਾਰ ਕਰੀ ਜਾਏ, ਉਹਨੂੰ ਹੋਰ ਖੋਲ ਕੇ ਕਹੀ ਜਾਏ। ਜਿਵੇਂ ਕਬੀਰ ਸਾਹਿਬ ਜੀ ਦੇ ਸਲੋਕ ਆ ਜਾਂਦੇ ਹੈ, ਇੱਥੇ ਜੇ ਹੁਣ ਜੇ ਕੋਈ ਕਬੀਰ ਸਾਹਿਬ ਦੇ ਸਲੋਕਾਂ ਦੀ ਕਥਾ ਵਿਸਥਾਰ ਨਾਲ ਕਰੂ ਤੇ ਸੁਣਨ ਵਾਲੇ ਅੱਗੇ ਤੋਂ ਅੱਗੇ ਦੱਸੀ ਜਾਣਗੇ ਵੀ ਕਬੀਰ ਸਾਹਿਬ ਦੀ ਸਲੋਕਾਂ ਦੀ ਕਥਾ ਚੱਲਦੀ ਹੈ, ਸੁਣਨ ਵਾਲੀ ਹੈ। ਜਿੱਥੇ ਉਹ ਪੰਜ ਸੱਤ ਆਉਂਦੇ ਉੱਥੇ ਸੌ ਆਉਣ ਲੱਗ ਜਾਊਗਾ, ਯਾਨੀ ਜੇ ਕੋਈ ਵਿਸਥਾਰ ਨਾਲ ਉਹਦੀ ਕਥਾ ਕਰਨ ਲੱਗ ਜਾਊਗਾ, ਦੂਜੇ ਨੂੰ ਦੂਜਾ ਦੱਸੀ ਦੋ ਵੀ ਹੁਣ ਤਾਂ ਵੀ ਕਥਾ ਸੁਣਨ ਵਾਲੀ। ਇਸ ਤਰ੍ਹਾਂ ਕਹਿੰਦੇ ਵੀ ਜਿੱਥੇ ਥਾਂ ਤੇ ਕੋਈ ਵਿਸਥਾਰ ਕਰਨ ਦੀ ਲੋੜ ਹੋਵੇ ਵੀ ਹੁਣ ਇਸ ਸਰੋਤੇ ਸੁਣ ਕੇ ਗੱਲ ਨੂੰ ਹੋਰ ਰਾਜੀਏ, ਉਹਨੂੰ ਹੋਰ ਫੈਲਾਈ ਜਾਏ, ਹੋਰ ਉਹਦੇ ਤੇ ਦ੍ਰਿਸ਼ਟਾਂਤ ਪ੍ਰਮਾਣ ਲਾਈ ਜਾਏ, ਹੋਰ ਸਾਖੀਆਂ ਸੁਣਾਈ ਜਾਏ ਉਹਦਾ ਵਿਸਥਾਰ ਕਰਨ ਲਈ। ਜਿੱਥੇ ਜਾਣੇ ਵੀ ਕਥਾ ਸੁਣ ਵਾਲਿਆਂ ਦੀ ਬਿਰਤੀ ਠਹਿਰਦੀ, ਇਹਨਾਂ ਨੂੰ ਰਸ ਆਉਂਦਾ, ਉੱਥੇ ਫੈਲਾ ਕਰੇ।
ਤਹਾਂ ਸੁਕਰ ਹੈ ਅਰਥ ਵਿਸਥਾਰ,
ਗੁਰਬਾਣੀ ਦੇ ਅਰਥਾਂ ਦਾ ਚੰਗੀ ਤਰ੍ਹਾਂ ਵਿਸਥਾਰ ਕਰੀਜੇ, ਉਸ ਗੁਰਬਾਣੀ ਦੇ ਅਰਥਾਂ ਦੇ ਨਾਲ ਹੋਰ ਦ੍ਰਿਸ਼ਟਾਂਤ ਮੰਨ ਦਈਏ, ਹੋਰ ਸਾਖੀਆਂ ਸੁਣਾਈ ਜਾਵੇ।
ਜਿਸ ਥਲ ਹੋਵੇ ਬ੍ਰਿਤੀ ਉਦਾਸ,
ਜਿਸ ਪ੍ਰਸੰਗ ਨੂੰ ਸੁਣਦੇ ਆ, ਕਥਾ ਨੂੰ ਸੁਣਦੇ ਆ, ਕਹਿੰਦੇ ਬਿਰਤੀ ਸਰੋਤਿਆਂ ਦੀ ਉਪਰਾਮ ਜੀ ਹੋਵੇ, ਉਹ ਬਿਰਤੀ ਵਿੱਚ ਹਲਚਲ ਜੀ ਆਵੇ ਵੀ ਇਹ ਕਥਾ ਕਰਨ ਵਾਲਾ ਕੀ ਕਹਿਣ ਲੱਗ ਪਿਆ ਹੈ।
ਤਹ ਸੰਖੇਪ ਹੀ ਕਰਹਿ ਪ੍ਰਕਾਸ਼,
ਜਿਹੜਾ ਕਥਾ ਕਰਨ ਵਾਲਾ ਕਹਿੰਦੇ ਉਹ ਜਿਹੜੀ ਗੱਲ ਹੈ ਸੰਖੇਪ ਰੂਪ ਦੇ ਵਿੱਚ ਹੀ ਪ੍ਰਗਟ ਕਰੇ, ਥੋੜੇ ਜਿਹੇ ਰੂਪ ਦੇ ਵਿੱਚ ਕਰਨ ਕਰੇ। ਜਿਵੇਂ ਆ ਕੁੰਤੀ ਦਾ ਜਿਹੜਾ ਪ੍ਰਸੰਗ ਹੈ, ਉਹਨੇ ਆ ਸੂਰਜ ਨੂੰ ਬੁਲਾਇਆ, ਇਹਨਾਂ ਨੂੰ ਬੁਲਾ ਕੇ ਆਪਣੀ ਸੰਤਾਨ ਪੈਦਾ ਕੀਤੀ ਨਿਯੋਗ ਢੰਗ ਨਾਲ, ਇਹੋ ਜਿਹੜੀ ਕਥਾ ਕੁੰਤੀ ਦੀ ਹੈ, ਜਿਹਨੂੰ ਖੋਲ ਖੋਲ ਕੇ ਲੱਗ ਜਾਏ ਕਸਮ ਤੇ ਅਗਲਾ ਛਿੱਤਰ ਮਾਰਨ ਨੂੰ ਤਿਆਰ ਹੋ ਜਾਊਗਾ। ਇਹ ਤਾਂ ਕਥਾ ਕਰਦਾ ਕਿ ਹੋਰ ਹੀ ਕੁਛ ਕਹਿਣ ਲੱਗ ਪਿਆ। ਉੱਥੇ ਉਹ ਜਿਹੜਾ ਗੌਤਮ ਰਿਸ਼ੀ ਦੀ ਕਥਾ ਹੈ ਕਿ ਹੱਲਿਆ ਇਸਤਰੀ ਤੇ ਦੇਖ ਚੰਦਰ ਲੋਭ ਆਇਆ, ਸਹਿਜ ਸਰੀਰ ਚੈਨ ਪਗ ਹੋਏ ਤਾਂ ਮਨ ਪਛੋ ਤਾਇਆ, ਉਹਦੀ ਕਥਾ ਗੌਤਮ ਦੀ, ਉਹਦੇ ਘਰਵਾਲੀ ਦੀ, ਇੰਦਰ ਦੇ ਆਉਣ ਦੀ, ਚੰਦਰਮਾ ਨੂੰ ਭੇਜਣ ਦੀ, ਉਹ ਬਹੁਤ ਲੰਮੀ ਚੌੜੀ ਵਿਸਥਾਰ ਨਾਲ ਕਹਿ ਦੇ ਤੇ ਬਿਰਤੀ ਸਾਰੇ ਸੁਣਨ ਵਾਲੇ ਪ੍ਰਾਣ ਹੋ ਜਾਣ, ਸ਼ੈਨ ਤੱਕਣ ਵੀ ਇਹ ਕਿਹੋ ਜਿਹੀ ਕਥਾ ਕੀ ਸੁਣਨੀ, ਹਟ ਜਾਓ, ਹਟ ਜਾਣਗੇ ਕਈ ਤਾਂ। ਉੱਥੇ ਉਹ ਜਿਹੜੀ ਹੈ ਨਾ ਇਹੋ ਜਿਹੀ ਕਥਾ ਹੈ ਨਾ ਜਿਹੜੀ ਬਹੁਤੀ ਵਿਸਥਾਰ ਕਰਨ ਯੋਗੀ, ਉੱਥੇ ਥੋੜੇ ਜਿਹੇ ਰੂਪ ਵਿੱਚ ਕਹਿ ਜਾਵੇ, ਜਿੱਥੇ ਕੋਈ ਮਨ ਜੁੜਦਾ ਹੈ ਉੱਥੇ ਜਿੰਨਾ ਮਰਜ਼ੀ ਵਿਸਾਰ ਕਰਦੇ ਰਸ ਵੱਜਦਾ ਹੋਵੇ। ਕਿਉਂ ਕਹਿੰਦੇ ਇਹ ਗੁਣ ਹੈ ਵੀ ਜਿੱਥੇ ਮਨ ਸਰੋਤਿਆਂ ਦਾ ਉਪਰਾਮ ਜਾ ਹੁੰਦਾ ਹੈ, ਇਰਚੁਲ ਹੁੰਦੀ, ਉੱਥੇ ਉਹ ਕਥਾ ਨੂੰ ਸੰਖੇਪਤ ਰੂਪ ਵਿੱਚ ਕਹਿ ਜਾਏ। ਜਿੱਥੇ ਉਹਨਾਂ ਮੰਦਾ ਟਿਕਾ ਹੁੰਦਾ ਜਾਏ ਉੱਥੇ ਵਿਸਾਰ ਕਰਕੇ ਸੁਣਾਉਂਦਾ ਜਾਏ।
ਬ੍ਰਿਤ ਪ੍ਰਿਯ ਕਥਾ ਕੇਰ ਪ੍ਰਸਤਾਵ।
ਫਿਰ ਅੱਗੇ ਕਹਿੰਦੇ ਜਿਹੜਾ ਇਹ ਗੁਣ ਵੀ ਹੈ, ਬ੍ਰਿਤ ਪ੍ਰਿਯ ਕਥਾ ਕੇਰ ਪ੍ਰਸਾਦ, ਕਹਿੰਦੇ ਜਿਹੜੇ ਕਥਾ ਦੇ ਪ੍ਰਸੰਗ ਹੈ ਉਹਨਾਂ ਨੂੰ ਬੜੇ ਪਿਆਰ ਦੇ ਪਿਆਰੇ ਢੰਗ ਨਾਲ ਕਹਿਣ ਵਾਲਾ ਹੋਵੇ। ਉਹ ਜਾਣੀ ਐਵੇਂ ਪੁਲਾ ਜੇ ਸੁੱਟੇ ਨਾ ਮਾਰੇ, ਜਿਹੜਾ ਵੀ ਕਥਾ ਦਾ ਪ੍ਰਸੰਗ ਉਹਨੂੰ ਪਿਆਰੀ ਬਿਰਤੀ ਨਾਲ ਕਹਿਣ ਜਾਣਦਾ ਹੋਵੇ, ਜਿਸ ਦੇ ਨਾਲ ਜਿਹੜਾ ਕੋਈ ਕਥਾ ਸੁਣਨ ਵਾਲਾ ਉਹਦੀ ਬਿਰਤੀ ਦਾ ਟਿਕਾ ਹੋ ਜਾਏ। ਇਸ ਤਰ੍ਹਾਂ ਜਿਹੜੇ ਜਿੰਨੇ ਵੀ ਗੁਰਬਾਣੀ ਦੇ ਕਥਾ ਦੇ ਪ੍ਰਸੰਗ ਹੈ ਉਹ ਬੜੇ ਪ੍ਰੇਮ ਪਿਆਰ ਨਾਲ ਕਹਿਣੇ ਜਾਣਦਾ ਹੋਵੇ।
ਇਹੋ ਚਤਰਥ ਗੁਣ ਲਿਖੋ ਸੁਭਾਵ।
ਲਿਖੋ ਨੀ ਲਖੋ ਹੈ, ਇਹ ਚਤਰਥ ਗੁਣ ਲਖੋ ਸੁਭਾਵ। ਇਹ ਕਹਿੰਦੇ ਚੌਥਾ ਗੁਣ ਹੈ, ਇਹ ਜਿਹੜਾ ਕਥਾ ਦੇ ਪ੍ਰਸੰਗ ਹੈ ਉਹਨਾਂ ਨੂੰ ਵਿਸਾਰ ਨਾਲ ਬੜੇ ਪਿਆਰ ਨਾਲ ਕਹਿਣ ਵਾਲਾ ਹੋ ਜਾਵੇ।
ਮਧੁਰ ਗਿਰਾ ਆਸ ਕਰ ਹੈ ਉਚਾਰੀ।
ਐਸੀ ਮਿੱਠੀ ਬਾਣੀ ਦੇ ਨਾਲ ਕਹਿੰਦੇ ਆਪਣੇ ਮੁਖ ਤੋਂ ਉਚਾਰਨ ਕਰੇ,
ਜਿਸ ਤੇ ਸਭ ਕੋ ਲਾਗਸ ਪਿਆਰੀ।
ਇਸ ਕਰਕੇ ਉਹਦੀ ਜਿਹੜੀ ਕਥਾ ਹੈ ਜਾਂ ਕੋਈ ਸਾਖੀ ਹੈ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਬੜੀ ਪਿਆਰੀ ਲੱਗੇ, ਸੋਹਣੀ ਸਾਖੀ ਲੱਗੇ।
ਪੰਚਮ ਸਾਚ ਬਚਨ ਕੋ ਕਹੈ।
ਕਥਾ ਕਰਨ ਵਾਲੇ ਵੀ ਕਹਿੰਦੇ ਪੰਜਵਾਂ ਇਹ ਗੁਣ ਹੋਣਾ ਚਾਹੀਦਾ ਵੀ ਉਹ ਸੱਚਾ ਬਚਨ ਕਹੇ, ਜਿਹੜਾ ਕਿਤੋਂ ਪੜ੍ਹਿਆ ਹੈ ਨਾ, ਜਾਂ ਚੰਗੇ ਕਿਸੇ ਪੜ੍ਹੇ ਲਿਖੇ ਤੋਂ ਕੋਈ ਕਥਾ ਦਾ ਪ੍ਰਸੰਗ ਬਚਨ ਸੁਣਿਆ ਉਹ ਕਹੇ। ਉਹ ਅੱਜ ਕੱਲ੍ਹ ਦੇ ਕੋਈ ਐਸੇ ਨੇ ਨਾ ਕਿਤੇ ਹੁੰਦਾ, ਲਿਖਿਆ ਲੁਖਿਆ ਆਪਣੇ ਕੋਲੋਂ ਬਣਾ ਬਣਾ ਛੱਡੀ ਜਾਂਦੇ ਨੇ। ਜਿਵੇਂ ਆ ਰਜਨੀਸ਼ ਆਚਾਰੀਆ ਸੀ, ਉਹਦਾ ਵੀ ਇਹ ਢੰਗ ਸੀ ਵੀ ਉਹ ਐਵੇਂ ਕਹਿ ਦਿੰਦਾ, ਨਸਰੂਦੀਨ ਮੁੱਲਾ ਨੇ ਇਉਂ ਕਿਹਾ, ਉਹਦੀਆਂ ਬੜੀਆਂ ਪੁਸਤਕਾਂ ਉਹਦੇ ਵਿੱਚ ਵਸਾ ਹੀ, ਨਸਰੂਦੀਨ ਮੁੱਲਾ ਕੋਈ ਹੋਇਆ ਹੀ ਨਹੀਂ, ਕਿਤੇ ਲਿਖਿਆ ਨਹੀਂ, ਪਰ ਉਹਨੇ ਸਾਖੀ ਬਣਾਉਣ ਵਾਸਤੇ ਨਾ ਐਂ ਗਹਿਰੇ ਕਥਾ ਬਣਾਇਆ, ਨਸਰੂਦੀਨ ਮੁੱਲਾ ਨੇ ਉਹ ਕਿਹਾ। ਤੇ ਸਾਰੀ ਉਹ ਗੱਲ ਆਪਣੇ ਕੋਲੋਂ ਬਣਾਉਂਦਾ ਹੈ, ਸਾਖੀ ਆਪਣੇ ਕੋਲੋਂ, ਨਾ ਉਹ ਨਸਰੂਦੀਨ ਮੁੱਲਾ ਦਾ ਲਾ ਦਿੰਦਾ। ਕਹਿੰਦਾ ਨਿਰਾ ਹੀ ਝੂਠ ਹੈ, ਲਿਖੀ ਕਿਤੇ ਹੈ ਨਹੀਂ ਹੈ, ਤੇ ਆਪਣਾ ਜਾਣੀ ਕਥਨ ਕਰਨ ਵਾਸਤੇ ਉਹਦਾ ਇਹ ਢੰਗ ਹੈ। ਮਹਾਰਾਜ ਕਹਿੰਦੇ ਨਹੀਂ, ਐਸਾ ਨਹੀਂ, ਇਹ ਪੰਜਵਾਂ ਗੁਣ ਉਹਦੇ ਵਿੱਚ ਇਹ ਹੋਣਾ ਚਾਹੀਦਾ ਵੀ ਜਦੋਂ ਕਥਾ ਕਰ ਰਿਹਾ ਉਦੋਂ ਸੱਚਾ ਬਚਨ ਕਹੇ, ਜੋ ਕਿਤੇ ਲਿਖਿਆ ਨਾ ਉਹਦਾ ਦ੍ਰਿਸ਼ਟਾਂਤ ਪ੍ਰਵਾਨ ਦੇਵੇ। ਜਿਵੇਂ ਡਾਕਟਰ ਵੀਰ ਸਿੰਘ ਜੀ ਨੇ ਜੋ ਪੁਸਤਕਾਂ ਲਿਖੀਆਂ ਉਹਦੇ ਵਿੱਚ ਸੱਚ ਬਚਨ ਹੈ, ਜਿਹੜੀ ਕੋਈ ਸਾਖੀ ਹੈ ਉਹਦਾ ਦ੍ਰਿਸ਼ਟਾਂਤ ਗੁਰਬਾਣੀ ਵਿੱਚੋਂ ਦਿੰਦਾ ਹੈ, ਉਹ ਜਿਹੜੀ ਕੋਈ ਵਿਆਖਿਆ ਕਰਦਾ ਉਹ ਵਿਆਖਿਆ ਦਾ ਵੀ ਜਿਹੜੀ ਕੋਈ ਉਹਨੂੰ ਸਿੱਧੀ ਹੈ ਨਾ ਉਹ ਬਾਣੀ ਦਾ ਤੁਕ ਦਿੰਦਾ ਹੈ, ਤੇ ਕੋਈ ਨੀ ਫਿਰ ਉਹਦੇ ਤੇ ਉਹਦੇ ਕਥਨ ਤੇ ਸ਼ੱਕ ਕਰਦਾ ਵੀ ਇਹ ਭਾਈ ਸਾਹਿਬ ਨੇ ਇੰਨਾ ਕੁਛ ਵਿਸਤਾਰ ਕਰਦਾ ਕਿਤੇ ਦੀਂਦਾ ਤਾਂ ਹੈ ਨੀ, ਵੀ ਸਿੱਧ ਕਿੱਥੋਂ ਹੁੰਦਾ। ਫਿਰ ਜਦੋਂ ਅਗਲਾ ਗੁਰਬਾਣੀ ਦੇ ਵਿੱਚੋਂ ਤੁਕ ਦਾ ਪ੍ਰਮਾਣ ਸੁਣ ਲੈਂਦਾ ਫਿਰ ਉਹਦੀ ਤਸੱਲੀ ਹੋ ਜਾਂਦੀ ਵੀ ਭਾਈ ਸਾਹਿਬ ਨੇ ਜੋ ਕੁਛ ਵਿਸਤਾਰ ਕਿਹਾ ਇਹ ਤੁਕ ਦੇ ਇਰਦ ਗਿਰਦ ਕਿਹਾ ਹੈ। ਇਸ ਕਰਕੇ ਕਹਿੰਦੇ ਵੀ ਜਿਹੜਾ ਪੰਜਵਾਂ ਗੁਣ ਹੈ ਵੀ ਜਦੋਂ ਕਥਾ ਕਰਨੀ ਹੈ ਜਿਹੜਾ ਸੱਚਾ ਬਚਨ ਹੈ ਉਹੀ ਆਖੇ, ਜਿਹੜਾ ਕੁਛ ਹੋਇਆ ਹੈ ਉਹੀ ਆਖੇ, ਐਵੇਂ ਸੁਣਿਆ ਸੁਣਾਇਆ ਜਾਣਾ ਬੋਲੀ ਜਾਏ।
ਕਰਮ ਉਪਾਸ਼ਨ ਗਿਆਨ ਕੇ ਹੈ।
ਜਿਵੇਂ ਜਿਹੜੇ ਕਰਮ ਕਾਂਡ ਦੇ ਬਚਨ ਉਹਨਾਂ ਨੂੰ ਸੱਚੇ ਕਹੇ, ਜੇ ਆਪ ਬਹੁਤਾ ਕਰਮ ਕਾਂਡੀਏ ਤੇ ਕਰਮ ਕਾਂਡ ਦੀ ਉਪਮਾ ਕਰੀ ਤੁਰਿਆ ਜਾਏ ਨਾ। ਜਿਹੜਾ ਕਰਮ ਕਾਂਡ ਦਾ ਬਚਨ ਹੈ ਜੋ ਉਹਦੇ ਵਿੱਚ ਨਿਊਨਤਾ ਹੈ ਜਾਂ ਵਿਸ਼ੇਸ਼ਤਾ ਹੈ ਉਹ ਦੋਵੇਂ ਯਥਾਰਥ ਰੂਪ ਵਿੱਚ ਕਹੇ ਵੀ ਇੰਨਾ ਨਾ ਕਰਮ ਕਾਂਡੀ ਹੋ ਜਾਏ ਵੀ ਪਰਮੇਸ਼ੁਰ ਦੀ ਇਹ ਭਗਤੀ ਨਾ ਕਰ ਸਕੇ, ਕੁਝ ਕਰਨ ਨਾਲ ਜੋਗਾ ਨਾ ਰਹਿ ਜੇ, ਨਕਾਰਾ ਹੋ ਜਾਏ ਸਰੀਰ, ਇੰਨਾ ਨਾ ਵੀ ਕੋਈ ਸੜਲ ਪੱਖੀ ਹੋ ਜਾਏ। ਜਿਹੜਾ ਕਰਮ ਕਾਂਡ ਦੇ ਸੰਬੰਧ ਵਿੱਚ ਵਚਨ ਆ, ਸੱਚਾ ਕਹੇ ਯਥਾਰਥ ਕਹੇ, ਵੀ ਗੁਰਮਤਿ ਜਿਹੜੀ ਹੈ ਉਹ ਇਹ ਨਾਮ ਨਹੀਂ ਹੈ ਲਾ ਵੀ ਲੱਕੜਾਂ ਧੋਵੋ ਜੀ, ਉਹ ਕਰੋ ਜੀ, ਹਾਂ ਠੀਕ ਹੈ, ਸੁੱਚ ਹੋਵੇ ਤਾਂ ਸੁੱਚ ਪਾਈ ਹੈ, ਜਿੰਨੀ ਕੁ ਲੋੜ ਹੈ ਉਨੀ ਕੁ ਸਫਾਈ ਰੱਖੋ, ਸਰੀਰ ਦੀ ਵੀ, ਬਾਹਰਲੇ ਖਾਣ ਪੀਣ ਦੀ ਵੀ। ਇਹ ਨੀ ਸੱਲ ਪੱਕੀ ਹੈ, ਜੋ ਹੈ ਠੋਕੀ ਤੁਰੋ, ਜੂਠਾ ਮੂਠਾ ਖਾਈ ਤੁਰੇ ਜਾਓ। ਇਸ ਤਰ੍ਹਾਂ ਕਹਿੰਦੇ ਜਿਹੜਾ ਕਰਮ ਕਾਂਡ ਦਾ ਵਚਨ ਉਹ ਵੀ ਸੱਚਾ ਕਹੇ, ਜਿਹੜਾ ਉਪਾਸ਼ਨਾ ਭਗਤੀ ਦਾ ਹੈ ਉਹ ਵੀ ਯਥਾਰਥ ਕਹੇ, ਵੀ ਨਾ ਪ੍ਰਕਾਰ ਦੀ ਭਗਤੀ ਹੈ। ਇਸੇ ਤਰ੍ਹਾਂ ਉਪਾਸ਼ਨਾ ਇੱਕ ਮਨ ਦੀ ਹੈ, ਇੱਕ ਅਸੂਰ ਰੂਪ ਵਿੱਚ ਹੈ, ਉਹ ਪ੍ਰਤੱਖ ਹੈ ਸਪਸ਼ਟ ਰੂਪ ਵਿੱਚ ਸਰਗੁਣ ਦੀ, ਇੱਕ ਸਰਗੁਣ ਦੀ ਮਨ ਕਰਕੇ ਵੀ ਹੈ ਉਪਾਸ਼ਨਾ। ਫਿਰ ਜਿਹੜਾ ਕੋਈ ਗਿਆਨ ਹੈ ਇਹਦੇ ਸੰਬੰਧ ਵਿੱਚ ਵੀ ਕਹਿੰਦੇ ਵਿਸਥਾਰ ਨਾਲ ਸੱਚਾ ਬਚਨੀ ਕਹੇ, ਐਸਾ ਨਾ ਐਵੇਂ ਉਰਲੀਆਂ ਪੁਰਲੀਆਂ ਜੀਆਂ ਮਾਰੀ ਜਾਏ।
ਇਹਦਾ ਸ਼ਬਦ ਕੋ ਹੋਏ ਸੁਬਰਨ,
ਗੁਰੂ ਮਹਾਰਾਜ ਕਹਿੰਦੇ ਇਹ ਵੀ ਸੱਚਾ ਬਚਨ ਇਹ ਹੈ ਵੀ ਜਿਹੜਾ ਸ਼ਬਦ ਦਾ ਹਿਰਦਾ ਹੈ, ਸ਼ਬਦ ਦਾ ਸਿਧਾਂਤ ਹੈ, ਉਸੇ ਨੂੰ ਕਹਿੰਦੇ ਕਥਨ ਕਰੇ।
ਅਰਥ ਸੁਣਾਵੇ ਕਰ ਕਰ ਨਿਰਣੈ,
ਜਿੰਨੇ ਗੁਰਬਾਣੀ ਦੇ ਅਰਥ ਹੈ ਉਹਨਾਂ ਨੂੰ ਨਿਰਣਾ ਕਰ ਕਰਕੇ ਸੁਣਾਵੇ, ਇਉਂ ਨਾ ਵੀ ਐਵੇਂ ਜਬੜੀਆਂ ਜੀਆਂ ਮਾਰੀ ਜਾਏ। ਜੋ ਕਹਿੰਦੇ ਕੋਈ ਕਥਾ ਕਰ ਰਿਹਾ ਸੀ, ਕਹਿੰਦੇ ਵੀ ਮੂਲ ਮੰਤਰ ਦੇ ਅਰਥ ਕਰਕੇ ਸੁਣਾਓ ਜੀ। ਉਹ ਇੱਥੇ ਕੋਈ ਹਾਸ ਵਿਲਾਸ ਮੈਨੂੰ ਸੁਣਾਉਂਦਾ ਸੀ ਵੀ ਜੇ ਜਬੜੀਆਂ ਮਾਰਨ ਵਾਲੇ ਇਹ ਜੀ, ਕਹਿੰਦੇ ਕਹਿੰਦੇ ਇੱਕ ਓਂਕਾਰ, ਕਹਿੰਦੇ ਉਹ ਕੱਲਾ ਹੀ ਕੱਲਾ ਹੈ ਓਂਕਾਰ, ਜਾ ਉਹਦਾ ਇੱਕ ਨਾਮ ਹੈ, ਘਰ ਜਾ ਹੈ ਕਿ ਘਰ ਕੱਢੀ ਹੋਈ ਹੈ, ਸਤਨਾਮ ਹੈ ਇਹ, ਉਹ ਵੀ ਸਤਨਾਮੀ ਬੋਲੀ ਪਈ ਹੈ, ਜਬੜੀਆਂ ਮਾਰਨੀਆਂ। ਕਰਤਾ ਪੁਰਖ ਹੈ, ਕਿ ਪੁਰਖ ਕਰਤਾ ਵੀ ਹੈ ਤੇ ਪੁਰਖ ਵੀ ਹੈ, ਅਕਾਲ ਮੂਰਤ ਨਿਰੀ ਕਾਲੀ ਕੱਟੇ ਵਰਗੀ ਉਹਦੀ ਸ਼ਕਲ ਸੂਰਤ ਹੈ, ਅਜੂਨੀ ਸਾਹਿਬਾਨ ਅਜੂਨੀ ਅਜੂਨੀ ਹੈ ਤੇ ਸਾਹਿਬਾਨ ਉਹ ਸੰਭਵ ਹੈ, ਭੰਗ ਉਹ ਭੰਗ ਪੀਂਦਾ ਹੈ, ਗੁਰਪ੍ਰਸਾਦ ਹੀ ਗੁਰ ਦਾ ਪ੍ਰਸ਼ਾਦ ਛਕਦਾ ਹੈ। ਇਹ ਵੀ ਹੈ ਨਾ ਜਬਰੀਆਂ ਹੀ ਅਰਥ ਹੈ ਨਾ, ਜਿਹੜਾ ਕੋਈ ਹੈ ਨਹੀਂ, ਇਹ ਸੱਚਾ ਤਾਂ ਨਹੀਂ ਹੈਗਾ। ਇਸ ਤਰ੍ਹਾਂ ਵੀ ਉਹ ਜਿਹੜਾ ਕੋਈ ਸੱਚਾ ਬਚਨ ਹੈ ਉਵੇਂ ਜਿਹੜੇ ਅਰਥ ਹੈ ਯਥਾਰਥ ਹੈ ਨਿਰਣਾ ਕਰਕੇ ਸੁਣਾਵੇ।
ਖਸਟ ਸੰਦੇਹ ਛੇਦਨੋ ਮਾਨ,
ਛੇਵਾਂ ਗੁਣ ਇਹ ਉਹ ਭਗਤੇ ਅੰਦਰ ਹੋਵੇ ਵੀ ਸਾਸਿਆ ਨੂੰ ਕੱਟਣ ਵਾਲਾ ਹੋਵੇ, ਜਿਹੜਾ ਕੋਈ ਕਥਾ ਸੁਣਨ ਵਾਲਾ ਸਰੋਤਾ ਕੋਈ ਸ਼ੰਕਾ ਕਰੇ ਤੇ ਉਹਨੂੰ ਕਹਿੰਦੇ ਕੱਟਣ ਵਾਲਾ ਹੋਵੇ।
ਪ੍ਰਸ਼ਨ ਕਰੇ ਉੱਤਰ ਦੇ ਜਾਣ,
ਜਿਹੜਾ ਕੋਈ ਕਥਾ ਕਰਨ ਵਾਲਾ ਪ੍ਰਸ਼ਨ ਕਰੇ ਉਹਨੂੰ ਛੱਲੀ ਬਖਸ਼ ਦਾ ਉੱਤਰ ਦੇਣ ਜਾਣਦਾ ਹੋਵੇ ਕਥਾ ਕਰਨ ਵਾਲਾ।
ਜਥਾ ਸ਼ਬਦ ਕੋ ਆਸ਼ਾ ਹੈ,
ਇਸ ਤਰ੍ਹਾਂ ਕਹਿੰਦੇ ਸ਼ਬਦ ਆਸ਼ਾ ਹੈ ਸਿਧਾਂਤ ਹੈ।
ਤਥਾ ਪ੍ਰਮਾਣ ਸੁਸਾਖੀ ਕਹੇ,
ਉਹੇ ਜਾ ਕਹਿੰਦੇ ਆਸ਼ੇ ਅਨੁਸਾਰ ਪ੍ਰਮਾਣ ਦੇਵੇ, ਉਹੀ ਜੀ ਉਹਦੇ ਤੇ ਸਾਖੀ ਆਵੇ ਸਾਖੀ ਲਾਵੇ।
ਜੈਸੇ ਬੁੱਧ ਮੈਂ ਸਰੋਤਾ ਜਾਣੈ,
ਕਹਿੰਦੇ ਉਹ ਜਿਹੜੀ ਸਾਖੀ ਤੇ ਪ੍ਰਮਾਣ ਉਹੇ ਜਾ ਆਖੇ, ਜਿਹੋ ਜਿਹਾ ਕਹਿੰਦੇ ਬੁੱਧੀ ਵਿੱਚ ਸਰੋਤਾ ਚੰਗੀ ਤਰ੍ਹਾਂ ਸਮਝ ਲਿਆਵੇ ਵੀ ਸੁਣਨ ਵਾਲੇ ਨੂੰ ਪਤਾ ਲੱਗ ਜੇ, ਇਹ ਨਾ ਉਹ ਹੋਵੇ ਉਹ ਹੁਣ ਮੂਹਰੇ ਬੈਠੇ ਹੋਏ ਜੇ ਸਰੋਤੇ ਤੇ ਉਹ ਲੱਗ ਜੇ ਅਲਪ ਅਕਸ਼ਰੇ ਪਤੀ ਵੋ ਅਰਥ ਬੋਧ ਕਤੋਂ ਸੂਤਰਤੋਂ ਲਪ ਪ੍ਰਕਾਸ਼ਤੋਂ ਚੇਤਨਤੋਂ, ਇਸ ਤਰ੍ਹਾਂ ਸੰਸਕ੍ਰਿਤ ਜੀ ਬੋਲਣ ਲੱਗ ਜੇ ਤੇ ਅਰਥ ਕੋਈ ਉਹਦੇ ਕਰਕੇ ਨਾ ਦੱਸੇ ਕਿਸੇ ਦੇ ਕੀ ਪੱਲਾ ਪੈਣਾ ਹੈ, ਇਹਨੇ ਇਸ ਤਰ੍ਹਾਂ ਜਿਵੇਂ ਬੁੱਧੇ ਦੇ ਸਰੋਤੇ ਚੰਗੀ ਤਰ੍ਹਾਂ ਸਮਝ ਨਾ ਜਾਣ ਉਹੇ ਜਾ ਪ੍ਰਮਾਣ ਉਹੇ ਜੀ ਕਹਿੰਦੇ ਸੋਹਣੇ ਢੰਗ ਨਾਲ ਸਾਖੀ ਲਾ ਕੇ ਸੁਣਾਵੇ ਆਖੇ
ਤਿਸੀ ਪ੍ਰਕਾਰ ਦ੍ਰਿਸ਼ਟਾਂਤ ਬਖਾਨੇ
ਉਸੇ ਤਰ੍ਹਾਂ ਦਾ ਉਹਦੇ ਤੇ ਜਿਹੜਾ ਕੋਈ ਦ੍ਰਿਸ਼ਟਾਂਤ ਹੈ ਉਹ ਕਸਨ ਕਰੇ
ਸਪਤਮ ਕੁਸ਼ਲ ਸਕਲ ਮਤ ਕੇਰੋ
ਕਥਾ ਕਰਨ ਵਾਲੇ ਦੇ ਅੰਦਰ ਸਤਵਾਂ ਗੁਣ ਇਹ ਹੋਵੇ ਵੀ ਜਿੰਨੇ ਮਤ ਮਤਾਂਤ ਸਾਰਿਆਂ ਦੇ ਵਿੱਚੋਂ ਚੰਗੀ ਤਰ੍ਹਾਂ ਸੁਖ ਕੁਸ਼ਲ ਹੋਵੇ ਸਾਰਿਆਂ ਮਤ ਮਤਾਂਤਰਾਂ ਦੇ ਸਾਰ ਸਿਧਾਂਤ ਨੂੰ ਚੰਗੀ ਤਰ੍ਹਾਂ ਜਾਣਦਾ ਹੋਵੇ
ਸੁਣੇ ਹੋਏ ਸ਼ਾਸਤਰਨ ਕੇ ਚੇ ਚੇਰੋ
ਕਥਾ ਕਰਨ ਵਾਲੇ ਕਥਾ ਵਾਚਕ ਨੇ ਜਿੰਨੇ ਸ਼ਾਸਤਰਾਂ ਦੇ ਝਗੜੇ ਝਾਂਦੇ ਹਨ ਮਹਾਭਾਰਤ ਦੇ ਕਹਿੰਦੇ ਸਾਰੇ ਉਸਨੇ ਚੰਗੀ ਤਰ੍ਹਾਂ ਸੁਣੇ ਹੋਣ ਜਾਂ ਪੜ੍ਹੇ ਹੋਣ
ਅਸ਼ਟਮ ਖਿਆਤ ਵਿਖੇਪ ਕ੍ਰਿਤੋਨ
ਅੱਠਵਾਂ ਗੁਣ ਉਹਦੇ ਵਿੱਚ ਇਹ ਹੋਵੇ ਖਿਆਤ ਬਖਿਉਣ ਕਰਤੋਨ ਕਹਿੰਦੇ ਜਿਹੜੇ ਕੋਈ ਕਥਾ ਦੇ ਪ੍ਰਸੰਗ ਹੈ ਉਹਨਾਂ ਦੇ ਵਿੱਚ ਜਿਹੜੀ ਵਿਖੇਪਤਾ ਆਈ ਹੈ ਉਹਦਾ ਖਿਆਤ ਨੂੰ ਕਥਨ ਦਾ ਹੁੰਦਾ ਹੈ ਕਥਾ ਦੇ ਪ੍ਰਸੰਗਾਂ ਵਿੱਚ ਜਿਹੜੀ ਬਖਸ਼ੇਪਤਾ ਆਈ ਹੈ ਇਹਦਾ ਨਾ ਕਥਨ ਕਰੇ ਜਿਨ੍ਹਾਂ ਕਥਾ ਕਥਨ ਕੀਤੀਆਂ ਹੋਇਆ ਪ੍ਰਸੰਗਾਂ ਨਾਲ ਅੰਦਰ ਕਹਿੰਦੇ ਬਖਸ਼ੇਪਤਾ ਆਈ ਜਾਵੇ ਹਿਲਚਲ ਹੋਵੇ ਮਨ ਦਾ ਟਿਕਾ ਨਾ ਹੋਵੇ ਉਹਨਾਂ ਦਾ ਪ੍ਰਭਾਵ ਜਾਂ ਮਾੜਾ ਪਵੇ ਦੂਜਿਆਂ ਤੇ ਵੀ ਜਿੰਨੇ ਕਥਾ ਦੇ ਪ੍ਰਸੰਗ ਹੈ ਉਹਨਾਂ ਨੂੰ ਕਹਿੰਦੇ ਐਨ ਬਖਸ਼ੇਵਤਾ ਤੋਂ ਰਹਿਤ ਕਥਨ ਕਰਦਾ ਹੋਏ ਤਰਕ ਤੋਂ ਬਗੈਰ ਹੋ ਕੇ ਕਥਨ ਕਰੇ
ਕਥਾ ਪ੍ਰਸੰਗ ਹੋਤ ਹੈ ਜੋਨ
ਜਿਸ ਤਰ੍ਹਾਂ ਕਥਾ ਦੇ ਪ੍ਰਸੰਗ ਹੁੰਦੇ ਉਸੇ ਤਰ੍ਹਾਂ ਕਥਨ ਕਰੇ ਇਸ ਤਰ੍ਹਾਂ ਬਖਸ਼ੇਵਤਾ ਹੀ ਕਰ ਤਰਕ ਕਰਕੇ ਕਥਨ ਜਾ ਨਾ ਕਰੀ ਜਾਵੇ
ਅਪਰ ਜੋ ਮਤ ਸਾਖੀ ਸੋ ਪ੍ਰਮਾਣ
ਹੋਰਨਾਂ ਮਤਾਂ ਦੀਆਂ ਜਿਹੜੀਆਂ ਸਾਖੀਆਂ ਹਨ ਜਾਂ ਕੋਈ ਪ੍ਰਮਾਣ ਹਨ
ਆਸ਼ਾ ਸਮਝਣ ਕਰੈ ਬਖਾਨ
ਸ਼ਬਦ ਦਾ ਜਿਹੜਾ ਆਸਾ ਸਮਝ ਕੇ ਫਿਰ ਉੱਥੇ ਉਹਨਾਂ ਦਾ ਬਖਿਆਨ ਕਰੇ ਉਹੇ ਜਾ ਕਥਨ ਕਰੇ ਉਹੇ ਜਾ ਕੁਛ ਹੋਰ ਮਤਾਂ ਵਿੱਚੋਂ ਸਾਖੀਆਂ ਸੁਣਾਵੇ ਸ਼ਬਦ ਆਸਾ ਸਮਝ ਕੇ ਹੋਰ ਮਤ ਦਾ ਜਿਹੜਾ ਕੋਈ ਉਹ ਪੁਸਤਕ ਦਾ ਪ੍ਰਮਾਣ ਯਾਦ ਵੀ ਉੱਥੇ ਵੀ ਉਹ ਲਿਖਿਆ ਹੋਇਆ ਹੈ
ਨਵਮ ਅਵਿੰਗ ਜਸੂਦਾ ਬੈਸੇ
ਨਵਾਂ ਕਹਿੰਦੇ ਇਹ ਗੁਣ ਕਥਾ ਕਰਨ ਵਾਲੇ ਵਿੱਚ ਹੋਵੇ ਕਹਿੰਦੇ ਅਵਿੰਗ ਹੋਵੇ ਜਾਣੀ ਚੰਗੀ ਤਰ੍ਹਾਂ ਸਿੱਧਾ ਹੋ ਕੇ ਬੈਠੇ ਇਉਂ ਨਹੀਂ ਜਿਵੇਂ ਕੋਈ ਮਾਂ ਮਰੀ ਹੁੰਦੀ ਹੈ ਕਿਸੇ ਦੀ ਉਹ ਨੀਵੀਂ ਜੀ ਪਾਈ ਕੇ ਬੈਠੇ ਹੁੰਦੇ ਨਾ ਪਰਚਾਉਣੀ ਕਰਨ ਵਾਲੇ ਕਹਿੰਦੇ ਇਉਂ ਨਾ ਬੈਠਾ ਹੋਵੇ ਨੀਵੀਂ ਜੀ ਪਾਈ ਐਨ ਅਵਿੰਗ ਸਿੱਧਾ ਹੋ ਕੇ ਸਾਵਧਾਨ ਹੋ ਕੇ ਕਥਾ ਕਰਨ ਵਾਲਾ ਬੈਠੇ
ਮਨ ਭੀ ਸਰਲ ਰੱਖੈ ਵਿਧ ਤੈਸੇ
ਫਿਰ ਜਿਹੜਾ ਕਥਾ ਕਰਨ ਵਾਲਾ ਮਨ ਜਿੱਥੇ ਸਿੱਧਾ ਹੋ ਕੇ ਬੈਠਾ ਉੱਥੇ ਮਨ ਨੂੰ ਵੀ ਕਹਿੰਦੇ ਸਿੱਧਾ ਰੱਖੇ ਇਹ ਨਾ ਵੀ ਮਨ ਉਹਦਾ ਕਿਤੇ ਉਧਰ ਉਧਰ ਹੀ ਫਿਰਦਾ ਹੋਵੇ ਮਨ ਵੀ ਰਾਇਣ ਸਿੱਧਾ ਸਨਮੁਖ ਹੋਵੇ ਗੁਰੂ ਪਰਮੇਸ਼ਰ ਵਿੱਚ
ਦਸਮੋ ਜਨ ਰੰਜਕ ਪਹਿਚਾਨ
ਦਸਵਾਂ ਗੁਣ ਉਹਦੇ ਵਿੱਚ ਇਹ ਹੋਵੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਆ ਵੀ ਉਹ ਜਨ ਰੰਜਕ ਪਹਿਚਾਨ ਜਿਹੜੇ ਕਥਾ ਕਰਨ ਵਾਲੇ ਸੁਣਨ ਵਾਲੇ ਦਾਸ ਹੈ ਉਹਨਾਂ ਨੂੰ ਖੁਸ਼ ਕਰਨ ਵਾਲਾ ਹੋਵੇ ਇਹੋ ਜਿਹੀਆਂ ਸਾਖੀਆਂ ਉਹਨਾਂ ਨੂੰ ਸੁਣਾਵੇ ਜਿਸ ਕਰਕੇ ਇਸ ਕਥਾ ਸੁਣਨ ਵਾਲਿਆਂ ਦਾ ਮਨ ਖੁਸ਼ ਹੋ ਜਾਵੇ
ਜਿਉਂ ਜਿਉਂ ਸਰੋਤਾ ਸੁਣੈ ਸੁਕਾਨ
ਜਿਵੇਂ ਜਿਵੇਂ ਜਿਹੜੇ ਕਥਾ ਹੈ ਨਾ ਸਰੋਤੇ ਉਹਨਾਂ ਦੀ ਕਥਾ ਨੂੰ ਐਨ ਕੰਨ ਦੇ ਕੇ ਸੁਣ ਕਿਉਂਕਿ ਜਦੋਂ ਕੋਈ ਇਹੋ ਜਿਹੀ ਸਾਖੀ ਢੰਗ ਨਾਲ ਸੁਣਾਊਗਾ ਸਰੋਤੇ ਖੁਸ਼ ਹੋ ਕੇ ਸੁਣਨਗੇ ਜੇ ਉਹ ਜੀ ਕੋਈ ਜਬੜੀ ਜੀ ਮਾਰੂਗਾ ਫਿਰ ਕਹਿੰਦੇ ਕੀ ਕਰਨ ਲੱਗਿਆ ਅਗਰ ਕੀ ਕਰੀ ਜੀ ਘੋਲੀ ਜਾਂਦਾ ਇਹ ਇਸ ਕਰਕੇ ਕਹਿੰਦੇ ਵੀ ਜਿਹੜੇ ਕਥਾ ਸੁਣਨ ਵਾਲੇ ਉਹਨਾਂ ਦੇ ਮਨ ਨੂੰ ਖੁਸ਼ ਕਰਨ ਵਾਲਾ ਵੀ ਉਹਦੇ ਵਿੱਚ ਗੁਣ ਹੋਵੇ ਜਿਸ ਕਰਕੇ ਕੰਨਾਂ ਨੂੰ ਨਾਲ ਜਿਹੜੇ ਸਰੋਤੇ ਉਹ ਧਿਆਨ ਦੇ ਕੇ ਸੁਣ।
ਤਿਉ ਤਿਉ ਰੰਗ ਪ੍ਰੀਤ ਕੋ ਚਰੈ,
ਜਿਵੇਂ ਖੁਸ਼ ਹੋ ਕੇ ਕਥਾ ਸੁਣਦੇ ਹੈ ਤਿਵੇਂ ਤਿਵੇਂ ਵਾਹਿਗੁਰੂ ਦੀ ਪ੍ਰੀਤੀ ਦਾ ਰੰਗ ਪ੍ਰੇਮ ਰੰਗ ਉਹਨੂੰ ਚੜਦਾ ਜਾਏ।
ਇਮ ਕਹਿ ਸਰਬ ਸਭਾ ਬਸ ਕਰੈ,
ਇਸ ਤਰ੍ਹਾਂ ਕਹਿੰਦੇ ਗੁਰਬਾਣੀ ਦੇ ਸ਼ਬਦਾਂ ਦੀ ਕਥਾ ਕਹਿ ਕੇ ਸਾਰੀ ਜਿਹੜੀ ਸਭਾ ਹੈ ਉਹਨਾਂ ਨੂੰ ਬਸ ਕਰ ਲੈਣਾ, ਬਸ ਕਰ ਲਵੇ, ਅਧੀਨ ਕਰ ਲਵੇ, ਉਹਦੇ ਅੰਦਰ ਗੁਣ ਹੋਣਾ ਚਾਹੀਦਾ ਹੈ।
ਚਿੱਤੈ ਸਭੋ ਇੱਕ ਦਸਮੋ ਜਾਨ,
ਚਿੱਤੈ ਦੇ ਥਾਂ ਜਿੱਤੈ ਸਭੋ, ਜਜਾ ਇੱਥੇ ਸ਼ੁੱਧ ਪਾਠ ਜਿੱਤੈ ਸਭੋ ਇੱਕ ਦਸਮੋ ਜਾਨ, ਕਹਿੰਦੇ ਦਸਵਾਂ ਗਿਆਰਵਾਂ ਗੁਣ ਕਹਿੰਦੇ ਜਾਣ ਲੋ, ਉਹਦੇ ਵਿੱਚ ਵੀ ਸਭਾ ਜਿੱਤ ਹੋਵੇ, ਜਿੰਨੀ ਸਭਾ ਉਹਨੂੰ ਬਸ ਕਰਨਾ ਜਾਣਦਾ, ਬਸ ਕਰਨ ਵਾਲਾ ਵੀ ਉਹਦੇ ਵਿੱਚ ਗੁਣ ਹੋਵੇ।
ਸਰੋਤਾ ਸਕਲ ਸਮੁਖ ਸਾਵਧਾਨ,
ਜਿੰਨੇ ਸਰੋਤੇ ਹੈ ਨਾ ਸਾਰੇ ਕਹਿੰਦੇ ਸਾਵਧਾਨ ਹੋ ਕੇ ਉਹਦੇ ਵੱਲੀ ਮੁੱਖ ਰੱਖਣ।
ਸਰਵਨ ਬਿਲੋਚਨ ਨਿਜ ਦੇਸ਼ ਕਰੈ,
ਜਿਹੜੇ ਸਰੋਤਿਆਂ ਦੇ ਕੰਨ ਹੈ, ਸਰੋਤਿਆਂ ਦੇ ਕਹਿੰਦੇ ਨੇਤਰ ਹੈ, ਉਹਨਾਂ ਦੋਹਾਂ ਨੂੰ ਆਪਣੀ ਤਰਫ ਕਥਾ ਸੁਣਾਉਣ ਵਾਲਾ ਕਰ ਲਵੇ, ਯਾਨੀ ਕਥਾ ਸੁਣ ਵਾਲੇ ਦੇ ਨੇਤਰ ਵੀ ਉਧਰ ਨੂੰ ਲੱਗੇ ਹੋਣ ਤੇ ਕੰਨ ਵੀ ਉਧਰ ਹੀ ਲੱਗਣ ਹੋਣ, ਵੀ ਇਹ ਕੀ ਕਹਿ ਰਿਹਾ ਅੱਗੇ, ਇਸ ਤਰ੍ਹਾਂ ਕੰਨ ਲੱਗੇ ਹੋਣ ਤੇ ਉਹਦੇ ਵੱਲੀ ਉਹ ਝਾਕਣ, ਜੇ ਹੁਣ ਕਥਾ ਸੋਹਣੀ ਕਹਿ ਰਿਹਾ ਫਿਰ ਉਧਰ ਉਹਨਾਂ ਦਾ ਧਿਆਨ ਹੋਊਗਾ, ਜੇ ਉਹ ਜੀ ਕੋਈ ਸੁਣਾਉਂਦਾ ਫਿਰ ਕੋਈ ਇਧਰ ਨੂੰ ਝਾਕੀ ਜੋ ਕਿ ਉਧਰ ਨੂੰ ਉਹ ਧਿਆਨ ਦੇ ਕੇ ਸੁਣਨ ਵਾਲੇ ਨੀ। ਕਹਿੰਦੇ ਇਸ ਤਰ੍ਹਾਂ ਗੁਣ ਹੋਵੇ ਵੀ ਉਹਨਾਂ ਦੇ ਕੰਨ ਤੇ ਨੇਤਰ ਉਹਨਾਂ ਨੂੰ ਆਪਣੀ ਤਰਫ ਖਿੱਚ ਲੈਣਾ ਕਰੇ।
ਚਾਹੇ ਕਿ ਆਗੇ ਕਹਾ ਉਚਰੈ,
ਸਰੋਤੇ ਜਾਣ ਵੀ ਇਹ ਜਿਹੜਾ ਕਥਾ ਵਾਚਕ ਅੱਗੇ ਕੀ ਉਚਾਰਦਾ, ਅੱਗੇ ਕੀ ਸਾਖੀ ਕਹਿੰਦਾ।
ਨਾ ਹੰਕ੍ਰਿਤ ਦਵਾਦਸਮੋ ਹੋਵੇ,
ਅੱਗੇ ਬਾਰਵਾਂ ਗੁਣ ਉਹਦੇ ਵਿੱਚ ਇਹ ਹੋਵੇ ਵੀ ਉਹ ਹੰਕਾਰੀ ਨਾ ਹੋਵੇ। ਕਈ ਵਾਰੀ ਮਨੁੱਖ ਪੜ੍ਹ ਲਿਖ ਕੇ ਬਹੁਤ ਵੱਡਾ ਹੰਕਾਰੀ ਹੋ ਜਾਂਦਾ ਹੈ, ਦੂਜਿਆਂ ਨੂੰ ਕੁਛ ਨਹੀਂ ਕਹਿੰਦਾ ਸਮਝਦਾ ਹੈ। ਮਹਾਰਾਜ ਕਹਿੰਦੇ ਉਹ ਕਥਾ ਵਾਚਕ ਵਿੱਚ ਬਾਰਵਾਂ ਗੁਣ ਇਹ ਹੋਵੇ ਵੀ ਉਹ ਹੰਕਾਰੀ ਨਾ ਹੋਵੇ।
ਸਰਬ ਹੰਕਾਰ ਹਿਰਦੈ ਤੇ ਖੋਵੇ,
ਜਿਹੜਾ ਕਥਾ ਵਾਚਕ ਹੈ ਸਾਰਾ ਜਿਹੜਾ ਹਿਰਦੇ ਵਿੱਚ ਕੋਈ ਵਿਦਿਆ ਦਾ ਗੁਣ ਹੈ, ਕੋਈ ਸੋਭਾ ਵਡਿਆਈ ਕਰਕੇ ਹੰਕਾਰ ਆ ਜਾਂਦਾ ਹੈ, ਹਿਰਦੇ ਵਿੱਚੋਂ ਨੇ ਗੁਆ ਦਿੱਤਾ ਹੋਵੇ।
ਮਨ ਨੀਵਾ ਰਾਖੈ ਸਭ ਸੰਗ,
ਵੀ ਕੋਈ ਸਾਧੂ ਸੰਤ ਹੈ, ਸਰੋਤੇ ਹੈ, ਸਾਰਿਆਂ ਦੇ ਸਾਥ ਆਪਣੇ ਮਨ ਨੂੰ ਨੀਵਾ ਕਰਕੇ ਰੱਖੇ।
ਗੁਣ ਵੱਡ ਲੱਖ ਨਾ ਕਿਸੈ ਚਿੱਤ ਭੰਗ,
ਆਪਣੇ ਵਿੱਚ ਕੋਈ ਬਹੁਤ ਵੱਡਾ ਗੁਣ ਕਥਾ ਦਾ ਜਾਣ ਕੇ ਇਹ ਦੂਸਰਿਆਂ ਦੇ ਚਿੱਤ ਨੂੰ ਭੰਗ ਨਾ ਕਰ ਦੇ, ਦੂਸਰਿਆਂ ਦੇ ਜਿਹੜਾ ਦਿਲ ਹੈ ਉਹਨੂੰ ਦੁਖੀ ਨਾ ਕਰਦੇ, ਉਹੋ ਜੀ ਕੋਈ ਪੁੱਠੀ ਸਿੱਧੀ ਜੀ ਗੱਲ ਕਹਿ ਕਹਾ ਕੇ
ਹੋਏ ਧਾਰਮਿਕ ਤ੍ਰੋ ਦਸਮੋ ਇਹ।
ਮਹਾਰਾਜ ਕਹਿੰਦੇ ਵੀ ਤੇਰਵਾਂ ਗੁਣ ਉਹ ਕਥਾ ਕਰਨ ਵਾਲੇ ਵਿੱਚ ਇਹ ਹੋਵੇ ਕੋਈ ਧਾਰਮਿਕ ਖਿਆਲਾਂ ਦਾ ਹੋਵੇ, ਨਾਸਤਿਕ ਜਾ ਨਾ ਹੋਵੇ, ਤਰਕਸ਼ੀਲ ਜਾ ਨਾ ਹੋਵੇ।
ਕਹਿ ਜੁਗ ਕਹਿ ਜੋ ਜਥਾ ਕਮਾਵੇ ਨਿਜ ਤੇ,
ਕਹਿੰਦੇ ਜੋ ਆਪਣੇ ਮੁਖੋਂ ਕਹਿੰਦਾ ਹੋਵੇ ਆਪ ਉਹਨੂੰ ਕਮਾਉਂਦਾ ਵੀ ਹੋਵੇ, ਇਹਨਾਂ ਵੀ ਲੋਕਾਂ ਨੂੰ ਕਹੀ ਜਾਵੇ ਵੀ ਆਹ ਨੀ ਕਰਨਾ, ਸ਼ਰਾਬ ਨੀ ਪੀਣੀ, ਜਰਦਾ ਨੀ ਲਾਉਣਾ ਹੈ, ਬੇਈਮਾਨੀ ਨੀ ਕਰਨੀ, ਝੂਠ ਨੀ ਬੋਲਣਾ ਹੈ, ਬਗਾਨਾ ਹੱਕ ਨਹੀਂ ਖਾਣਾ, ਤੇ ਆਪ ਸਾਰਾ ਕੁਛ ਹੀ ਕਰੀ ਕਰਾਈ ਜਾਏ। ਨਹੀਂ ਤਾਂ ਹੁਣ ਬਹੁਤੇ ਜਿਹੜੇ ਸਟੇਜਾਂ ਤੇ ਲੋਕ ਬੋਲਦੇ ਉਹਨਾਂ ਦਾ ਬਸ ਬੁਰਾ ਹਾਲ ਹੀ ਹੈ। ਬੜੇ ਗੁਰੂ ਮਹਾਰਾਜ ਦੇ ਪ੍ਰਸੰਗ ਚੜ੍ਹਦੀ ਕਲਾ ਵਾਲੇ ਸੁਣਾਉਂਦੇ ਹੈ ਤੇ ਬਾਅਦ ਵਿੱਚ ਦੇਖੋ ਉਹਨਾਂ ਦਾ ਖਾਣਾ ਪੀਣਾ ਸਾਰਾ ਗੁਰਮਤ ਤੋਂ ਉਲਟ। ਜਿਵੇਂ ਆਟਾ ਡੇਕ ਵਾਰੀ ਝੰਡਾ ਪੱਤੀ ਵਾਲਿਆਂ ਨੇ ਲਿਆਂਦੇ ਸੀ, ਦਸ ਹਜ਼ਾਰ ਰੁਪਇਆ ਉਹਨਾਂ ਨੇ ਲਿਆ ਸੀ ਤੇ ਕਹਿੰਦੇ ਵੀ ਜਿਹੜਾ ਮਰਜ਼ੀ ਸੁਣੋ ਸੁਣਾਵਾਂਗੇ, ਤੇ ਬਹੁਤ ਉਹਨਾਂ ਨੇ ਕਮਾਲ ਕਰਤੀ। ਸਾਰੇ ਕਹਿੰਦੇ ਵੀ ਇਹ ਰੁਪਈਏ 10,000 ਦਿੱਤੇ ਸਫਲ ਹੈ। ਸ਼ਾਮ ਨੂੰ ਜਦੋਂ ਇੱਕ ਦੋ ਰਹਿ ਗਏ ਪੜਾ ਜੇ, ਫਿਰ ਕਹਿਣ ਲੱਗੇ ਕਹਿੰਦੇ ਹੁਣ ਆਲੂਆਂ ਦੀ ਦਾਲ ਨਾਲ ਨੀ ਸਰਨਾ ਹੈ। ਕਹਿੰਦੇ ਲੱਗੇ ਪਏ ਜ਼ੋਰ ਲੱਗੇ ਪ੍ਰਬੰਧ ਕਰੋ ਸਾਡਾ ਖਾਣ ਪੀਣ ਦਾ। ਇੱਥੇ ਸਰਵਣ ਸਿੰਘ ਹੈ ਉਹ ਥੋੜਾ ਜਿਹਾ ਸੀ, ਕਹਿੰਦਾ ਵੀ ਕੋਈ ਨਾ ਮਾਰੇ ਤੁਸੀਂ ਕਰੀ ਚੱਲੋ, ਆਪਾਂ ਆਪਣੇ ਘਰੇ ਕਰ ਲਾਂਗੇ ਪ੍ਰਬੰਧ ਸਾਰਾ। ਉਹ ਆਪੇ ਹੀ ਸਰਵਣ ਸਿੰਘ ਮੈਨੂੰ ਦੱਸਦਾ ਸੀ, ਮੈਂ ਕਿਹਾ ਵੀ ਦੇਖੀਏ ਤਾਂ ਸਹੀ ਬੜੀ ਕਥਾ ਦੱਸਣ ਨੂੰ ਵੀ ਖਾਂਦੇ ਕੀ ਹੈ ਇਹ। ਤੇ ਉਹ ਲੈ ਗਿਆ ਆਪਣੇ ਘਰੇ, ਕਹਿੰਦਾ ਵੀ ਹੁਣ ਤੂੰ ਇੰਨੇ ਕੁ ਤਾਂ ਚੂਚੇ ਮੁਰਗੇ ਮੁਰਗੇ ਜੇ ਲਿਆ, ਆਪਾਂ ਸਤਬੋਤਲਾਂ ਜੀਆਂ ਲਿਆ ਤੇ ਆਪਣਾ ਆਪ ਨੂੰ ਕੇ ਖੁਆ। ਉਹ ਜਿਵੇਂ ਉਹਨਾਂ ਨੇ ਕਿਹਾ ਇਹਨੇ ਕਰਤਾ, ਖਾ ਪਿਆ ਦਿੱਤੇ। ਤੇ ਅਗਲੇ ਦਿਨ ਹੁਣ ਜਿਹੜੇ ਪੈਸੇ ਪੁਸੇ 10,000 ਦੇਣੇ ਸੀ ਉਹਨਾਂ ਨੂੰ ਜਾ ਕੇ ਪ੍ਰਬੰਧ ਨੂੰ ਦੱਸਦਾ ਵੀ ਇੰਨਾ ਕਲੇ ਰਾਤ ਨੂੰ ਸ਼ਾਖਿਕ ਆ ਗਏ, ਇੰਨੀਆਂ ਕੁ ਬੋਤਲਾਂ ਪੀ ਗਏ, ਇੰਨਾ ਕੁ ਮੁਰਗੇ ਮੁਰਗੇ ਖਾ ਗਏ, ਫਿਰ ਤੁਹਾਡੀ ਮਰਜ਼ੀ ਹੈ ਵੀ ਮੈਨੂੰ ਤੁਸੀਂ ਦੇਣੇ ਕਿ ਇਹਨਾਂ ਤੋਂ ਲੈਣੇ ਹੈ। ਉਹ ਕਹਿੰਦੇ ਇਹ ਤਾਂ ਨੀ ਅਸੀਂ ਕੀਤੇ ਮੁਰਗੇ ਤੇ ਸ਼ਰਾਬਾਂ ਬੋਤਲਾਂ ਦੇ, ਅਸੀਂ ਤਾਂ 10,000 ਨਗਰ ਕੀਰਤਨ ਦਾ ਕੀਤਾ ਸੀ, ਉਹ ਤਾਂ ਕੱਟਾਂਗੇ। ਉਹ ਜਦੋਂ ਪੈਸੇ ਦੇਣ ਲੱਗੇ ਵੀ ਕਹਿੰਦੇ ਵੀ ਰਾਤ ਤੁਹਾਡਾ ਇੰਨਾ ਖਰਚ ਹੋ ਗਿਆ, ਕਹਿੰਦਾ ਹਾਂ ਠੀਕ ਹੈ ਕੱਟ ਲਓ ਜਿੰਨੇ ਅਸੀਂ ਹੋਏ, ਸਾਡੇ ਬਾਕੀ ਗਿਣ ਕੇ ਦਿਓ। ਹੁਣ ਇਸ ਤਰ੍ਹਾਂ ਦੇ ਵੀ ਹੈਗੇ ਹੈ ਉਹ ਸੁਣਾਉਣ ਵਾਲੇ ਸਾਖੀਆਂ, ਜਿਹੜਾ ਮਰਜ਼ੀ ਸੁਣ ਲਓ ਪ੍ਰਸੰਗ ਪਰ ਸ਼ਾਮ ਨੂੰ ਪਰ ਆ ਕੁਛ ਹੈ ਮਾਨ ਚੌਰ ਉਹਦਾ ਵੀ ਇਹੀ ਹਾਲ ਹੁੰਦਾ ਸੀ। ਉਹ ਕਹਿੰਦੇ ਵੀ ਸੰਗਤ ਵਿੱਚ ਮੈਥੋਂ ਸੁਣ ਲਿਆ ਕਰੋ, ਮੈਨੂੰ ਖਾਂਦਾ ਪੀਂਦਾ ਨਾ ਦੇਖਿਆ ਕਰੋ ਕੀ ਖਾਂਦਾ ਕੀ ਛਕਦਾ। ਕਹਿੰਦੇ ਜਿਹੜਾ ਮੇਰੇ ਵਿੱਚ ਗੁਣ ਹੈ ਨਾ ਉਹ ਗ੍ਰਹਿਣ ਕਰ ਲਿਆ ਕਰੋ, ਅੱਗੋਂ ਨਾ ਮੇਰਾ ਗ੍ਰਹਿਣ ਕਰਿਆ ਕਰੋ, ਇਹ ਗੁਣ ਬਲੀ ਨਾ ਚਾਕੋ। ਉਹ ਜਿਹੜਾ ਮੈਂ ਬਸ ਕਥਾ ਵਿੱਚ ਕਹਿੰਦਾ ਉਹ ਸਹੀ ਕਹਿੰਦਾ ਹੁੰਦਾ, ਗੁਰੂ ਗ੍ਰੰਥ ਸਾਹਿਬ ਦੇ ਬਾਣੀ ਵਿੱਚੋਂ ਭਾਈ ਗੁਰਦਾਸ ਵਿੱਚੋਂ ਮੈਂ ਬਿਆਨ ਕਰਦਾ, ਉਹ ਸੁਣ ਲਿਆ ਕਰੋ, ਅੱਗੇ ਪਿੱਛੇ ਨਾ ਮੈਨੂੰ ਦੇਖਿਆ ਕਰੋ ਵੀ ਇਹ ਕੀ ਕਰਦਾ ਹੈ। ਉਹ ਜਿਹੜੀ ਤੁਹਾਡੀ ਲੋੜ ਹੈ ਉਹ ਲੈ ਲਿਆ ਕਰੋ, ਬਾਕੀ ਛੱਡ ਲਿਆ ਕਰੋ। ਉਹਦਾ ਵੀ ਐਸਾ ਬੁਰਾ ਹਾਲ ਹੀ ਸੀ, ਕੁਝ ਨਹੀਂ ਛੱਡਦਾ ਸੀ। ਉਂਝ ਜੇ ਹੁਣ ਤੁਸੀਂ ਕਿਤੇ ਉਹਦੀ ਟੇਪ ਰਿਕਾਰਡ ਕੀਤੀ ਵਿਆਖਿਆ ਸੁਣ ਲਓ, ਫਿਰ ਕਮਲ ਨਹੀਂ ਕਰੀ ਜਾਂਦਾ, ਹੱਦ ਲਾਈ ਜਾਂਦਾ। ਮੁਸਲਮਾਨ ਵੀ ਸੁਣ ਕੇ ਉਹਨੂੰ ਸਲਾਮਾ ਕਰ ਜਾਂਦੇ ਸੀ, ਮੁਸਲਮਾਨਾਂ ਦੀ ਮਸੀਤਾਂ ਵਿੱਚ ਜਾ ਕੇ ਵੀ ਐਤਾਂ ਦੀਆਂ ਕਥਾ ਕਰਿਆਉਂਦਾ ਸੀ ਇਹੋ ਜਿਹਾ ਸੀ। ਤੇ ਪਿੱਛੇ ਮੁਸਲਮਾਨ ਉਹਨਾਂ ਦਾ ਮਤ ਮਤੰਦ ਪੜਨ ਵਾਸਤੇ ਇੱਕ ਵਾਰੀ ਮਨ ਝੌਰ ਬਣ ਗਈ ਵੀ ਗਿਆ ਸੀ ਮੁਸਲਮਾਨ। ਉਹਨੂੰ ਪੁੱਛਿਆ ਵੀ ਕਹਿੰਦੇ ਇਹ ਕਹਿੰਦੇ ਕਹਿੰਦੇ ਇਹਨਾਂ ਦਾ ਸਾਰਾ ਸਿੱਖਣਾ ਸੀ, ਕਥਾ ਸਿੱਖਣੀ ਸੀ, ਇਸ ਕਰਕੇ ਮੈਂ ਉਧਰ ਗਿਆ ਸੀ, ਮੋਹਰੋਂ ਫੇਰ ਸਿੱਖ ਸੁੱਖ ਜਾ। ਇਸ ਤਰ੍ਹਾਂ ਜਾਣੀ ਉਹ ਜੇ ਹੁਣ ਤੁਸੀਂ ਟੇਪ ਸੁਣ ਲਓ ਉਹਦੀ ਕਿਤੇ ਸਿਰੇ, ਤੇ ਜੇ ਕਿਤੇ ਖਾਂਦੇ ਪੂੰਦੇ ਨੂੰ ਦੇਖ ਲਓ 100 ਗਾਲ ਕੱਢੋਗੇ ਤੁਸੀਂ ਵੀ ਕਥਾ ਬਾਅਦ ਕਹਿ ਗਏ ਉਹ ਹੈ ਵੀ ਉਧਰ ਵੀ ਸਿਰੇ ਤੇ ਇਧਰ ਵੀ ਸਿਰੇ। ਮਹਾਰਾਜ ਕਹਿੰਦੇ ਐਸਾ ਨਾ ਹੋਵੇ ਵੀ ਧਾਰਮਿਕ ਖਿਆਲਾਂ ਦਾ ਹੋਵੇ, ਉਹਦਾ ਖਾਣਾ ਪੀਣਾ ਵੀ ਗੁਰਮਤ ਅਨੁਸਾਰ ਹੋਵੇ, ਰਹਿਣੀ ਬਹਿਣੀ ਸਭ ਗੁਰਮਤ ਅਨੁਸਾਰ ਹੋਵੇ, ਹੜੱਪ ਨਾ ਹੋਵੇ, ਸਭ ਕੁਝ ਕਰਨ ਵਾਲਾ।
ਚੌ ਦਸ ਮਹਿ ਸੰਤੋਖੀ ਹੋਏ,
ਚੌ ਦਿਮਾਗ ਉਹਦੇ ਵਿੱਚ ਹੋਵੇ, ਕਹਿੰਦੇ ਉਹ ਸੰਤੋਖੀ ਹੋਵੇ ਕਥਾ ਕਰਨ ਵਾਲਾ।
ਪਰਾ ਲਬਦ ਕਰ ਆਵੇ ਜੋਏ,
ਕੋਈ ਪਰਾ ਲਬਦ ਅਨੁਸਾਰ ਕਹਿੰਦੇ ਹੱਥ ਦੇ ਵਿੱਚ ਆ ਪ੍ਰਾਪਤ ਹੋਵੇ, ਕਿਸਮ ਅਨੁਸਾਰ ਜੋ ਕੀ ਮਿਟ ਜੁੜ ਜਾਵੇ ਪਦਾਰਥ।
ਸਹਿਤ ਆਨੰਦ ਪਾਏ ਜੋ ਲੇ,
ਕਹਿੰਦੇ ਵੀ ਉਹ ਜੋ ਵੀ ਹੈ ਨਾ ਬੜੇ ਆਨੰਦ ਸਹਿਤ ਪਾ ਲਵੇ, ਉਹ ਖੁਸ਼ੀ ਖੁਸ਼ੀ ਪ੍ਰਾਪਤ ਕਰ ਲੇ ਆਪਣੇ ਪ੍ਰਾਲਬਧ ਅਨੁਸਾਰ, ਜੋ ਕਿਸਮ ਅਨੁਸਾਰ ਮਿਲਿਆ ਮਿਲ ਗਿਆ ਉਹਨੂੰ ਲੈ ਲੋ ਲਵੇ। ਇਸ ਤਰ੍ਹਾਂ ਕਹਿੰਦੇ ਮੰਗ ਮੰਗ ਨਾ ਕੋਈ ਕਰੇ,
ਬਿਨ ਜਾਚੇ ਅੰਮ੍ਰਿਤ ਸਮਦੇ,
ਸਮਝੇ ਵੀ ਮੇਰਾ ਜਿਹੜਾ ਬਿਨਾ ਮੰਗੇ ਤੋਂ ਦਿੱਤਾ ਹੈ ਨਾ ਉਹ ਅੰਮ੍ਰਿਤ ਦੇ ਸਮਾਨ ਹੈ ਇਹ ਦਿੱਤਾ ਹੋਇਆ, ਵੀ ਬਿਨ ਮੰਗੇ ਮੋਤੀ ਮਿਲੇ, ਜਾਂ ਇਸੇ ਤਰ੍ਹਾਂ ਵੀ ਉਹ ਜਿਵੇਂ ਕੋਈ ਐਸਾ ਉਹ ਲਿਖਿਆ ਆਪ ਦੀਆ ਸੋ ਦੁੱਧ ਬਰੋਬਰ, ਮੰਗ ਲਈਆ ਸੋ ਪਾਨੀ, ਕੋਸ ਲਈਆ ਸੋ ਰਕਤ ਬਰੋਬਰ, ਕਹੋ ਨਾਨਕ ਨਿਰਬਾਨੀ। ਵੀ ਜਿਹੜਾ ਬਿਨਾਂ ਮੰਗੇ ਤੋਂ ਕੋਈ ਦੇ ਦਿੰਦਾ ਹੈ ਉਹ ਤਾਂ ਉਹ ਦੁੱਧ ਦੇ ਬਰਾਬਰ ਹੈ, ਜਿਹੜਾ ਕੋਈ ਮੰਗ ਲਿਆ ਉਹ ਤਾਂ ਪਾਣੀ ਵਾਂਗੂ ਹੀ ਹੈ, ਪਾਣੀ ਵਿੱਚ ਕੁਝ ਨਹੀਂ ਹੁੰਦਾ ਹੈ, ਕੋਈ ਮੁੱਕਣ ਮੁੱਕਣ ਥੋੜੋ ਨਿਕਲਦਾ ਪਾਣੀ ਰਿੜਕਿਆ। ਕਹਿੰਦੇ ਜਿਹੜਾ ਮੰਗ ਕੇ ਲੈਣਾ ਕਿਸੇ ਤੋਂ ਉਹ ਤਾਂ ਪਾਣੀ ਦੇ ਤੋਂ ਲੈ ਮਿਨਿਸ਼ਲ ਕੰਮਾ, ਜਿਹੜਾ ਬਿਨਾਂ ਮੰਗੇ ਤੋਂ ਕਿਸੇ ਨੇ ਦੇਣਾ ਉਹ ਦੁੱਧ ਦੇ ਸਮਾਨ ਹੈ, ਜਿਹੜਾ ਕਿਸੇ ਤੋਂ ਖੋ ਕੇ ਲੈਣਾ ਉਹ ਤਾਂ ਲਹੂ ਦੇ ਬਰਾਬਰ ਹੈ, ਉਹ ਤਾਂ ਕਿਸੇ ਦਾ ਲਹੂ ਕੱਢ ਲਿਆ ਜੈਸਾ ਖੋ ਕੇ ਖਿੰਜ ਕੇ ਖਾ ਲਿਆ। ਇਸ ਕਰਕੇ ਕਹਿੰਦੇ ਉਹ ਸੰਤੋਖੀ ਹੋਵੇ ਤੇ ਜਿਹੋ ਜੀ ਕਿਸਮ ਅਨੁਸਾਰ ਮਿਲ ਜਾਵੇ ਉਹਨੂੰ ਆਨੰਦ ਪਾ ਕੇ ਲੈ ਲੇ ਵਰਤ ਲੇ, ਬਿਨਾਂ ਮੰਗੇ ਤੋਂ ਜਿਹੜਾ ਕੋਈ ਦਿੱਤਾ ਉਹਨੂੰ ਉਮਰ ਦੇ ਸਮਾਨ ਜਾਣੇ, ਤੇ ਬਹੁਤਾ ਕੋਈ ਮੰਗ ਮੁੰਗ ਜੀ ਨਾ ਕਰੇ। ਜਿਵੇਂ ਮੁਡੀਰਾਂ ਦੇ ਵਿੱਚ ਇੱਕ ਕਥਾ ਵਾਚਕ ਆਇਆ ਸੀ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਾਤ ਹੁਣ ਆਪਾਂ ਕੀ ਲੈਣਾ ਹੈ, ਤੇ ਗਲਾ ਗੁਲਾ ਜ਼ਿਆਦਾ ਰੁਕਿਆ ਹੋਇਆ, ਖੰਘ ਤੇ ਨਜ਼ਲੇ ਨੇ ਚੰਗਾ ਪ੍ਰਭਾਵ ਜਿਹਾ ਪਾਇਆ ਸੀ, ਤੇ ਉਹ ਮਸਾਂ ਪੰਜ ਸੱਤ ਜੇ ਮਿੰਟ ਬੈਠਾ ਬੋਲਿਆ ਚੱਲਿਆ। ਤੇ ਜਿਹੜੇ ਹੁਣ ਸਰੋਤੇ ਸੀ ਸੰਗਤ ਵਿੱਚ ਆਏ ਹੋਏ ਉਹਨਾਂ ਨੇ ਵੀ ਅੰਮ੍ਰਿਤਸਰ ਦਾ ਇਹ ਕਥਾ ਵਾਚਕ ਮਨਜੀਤ ਸਾਹਿਬ ਦਾ ਗੁਰੂ ਰਾਮਦਾਸ ਸਾਹਿਬ ਦਾ ਗਿਆਨੀ ਹੈ ਮਾਇਆ ਦੇ ਢੇਰ ਲਾ ਦੇ ਅੱਗੇ, ਤੇ ਘਰ ਵਾਲਿਆਂ ਨੇ ਵੀ ਕਾਫੀ ਮਾਇਆ ਅੱਗੇ ਰੱਖ ਦਿੱਤੀ, ਤੇ ਵੇਖ ਲਓ ਫਿਰ ਵੀ ਉਹਨੂੰ ਕੋਈ ਸੰਤੋਖ ਨਹੀਂ ਹੈ। ਜਦੋਂ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਣ ਲੱਗਿਆ ਨਾ ਦੂਜੇ ਗ੍ਰੰਥੀਆਂ ਨਾਲ, ਤੇ ਫਿਰ ਵੀ ਉਹ ਜਾਣੀ ਘਰ ਵਾਲਾ ਜਿਹੜਾ ਉਹ ਸੀ ਨਾ ਜਿਹੜਾ ਉਹਨੂੰ ਲੈ ਕੇ ਆਇਆ ਸੀ ਉਹਨੂੰ ਪ੍ਰਸ਼ਾਦਾ ਛਕਦਾ ਛਕਦਾ ਕਹੇ ਵੀ ਬੱਚੂਆ ਅਜੇ ਇੱਕ ਨੋਟੂ ਹੋਰ ਲੈਣਾ ਹੈ, ਇੱਕ ਨੋਟੂ ਹੋਰ ਲੈਣਾ ਤੇਥੋਂ। ਉਹ ਕਹਿੰਦਾ ਮਾਰਾ ਕੋਈ ਨਾ ਨੋਟੂ ਨੋਟੂ ਦੀ ਗੱਲ ਕੀ, ਪ੍ਰਸ਼ਾਦਾ ਆਪਣਾ ਮਨ ਟਿਕਾ ਕੇ ਛਕੋ, ਇੱਧਰ ਨਾ ਲਿਆਓ, ਨੋਟੂ ਨੋਟੂ ਜਿੰਨੇ ਲੈਣੇ ਲੈ ਲਿਓ। ਜਾਣੀ ਇਸ ਤਰ੍ਹਾਂ ਵੀ ਇੰਨਾ ਕੁਛ ਹੋਣ ਦੇ ਬਾਅਦ ਸੰਤੋਖ ਫੇਰ ਨਹੀਂ ਹੈ, ਫੇਰ ਵੀ ਕਹਿੰਦਾ ਇਹ ਲੈਣੇ ਇੰਨੇ ਤੇਥੋਂ ਇੰਨੇ ਰਹਿ ਗਏ ਘੱਟ। ਉਹ ਕਹਿੰਦੇ ਬੇਸੰਤੋਖਾ ਜਾ ਨਾ ਹੋਵੇ। ਯਾ ਦੋ ਰਾਗੀਆਂ ਦਾ ਵੀ ਸੁਣਾਉਂਦੇ ਤੇ ਅਖਬਾਰਾਂ ਚ ਵੀ ਆਇਆ ਸੀ ਉਹਨਾਂ ਦਾ ਵੀ ਬਾਵਾ ਉਹਨਾਂ ਨੇ ਮਾਇਆ ਦੇ ਦਿੱਤੀ ਸੀ, ਤੇ ਫਿਰ ਉਹ ਕਹਿੰਦੇ ਮਾਰਾ ਸੇਵਾ ਹੋਰ ਕੀ ਹੈ। ਕਹਿੰਦੇ ਚਲੋ ਸੌਖੀ ਤਾਂ ਸਭ ਠੀਕ ਹੈ, ਸਾਡੀ ਗੱਡੀਆਂ ਚ ਕਹਿੰਦੇ ਤੁਸੀਂ ਪੈਟਰੋਲ ਪਵਾ ਦਿਓ ਜੀ। ਉਹ ਫਿਰ ਉਹ ਜੇ ਸੀ ਹੱਦ ਹੋ ਗਈ, ਇੰਨੇ ਰੁਪਈਏ ਦਿੱਤੇ ਵੀ ਪੈਟਰੋਲ ਡੀਜ਼ਲ ਜੇ ਵੱਖਰਾ ਰਹਿ ਗਿਆ ਹੈ। ਉਹ ਫਿਰ ਸਿਆਸੀ ਲੋਕ ਇਹੋ ਜਿਹੇ ਹੁੰਦੇ, ਉਹ ਫਿਰ ਦੂਜੇ ਪਾਸੇ ਵੀ ਕਰ ਦਿੰਦੇ, ਜਿਹੜਾ ਕੋਈ ਦਿੱਤਾ ਹੁੰਦਾ ਖੋਹ ਖਿੰਚ ਵੀ ਲੈਂਦੇ। ਤੇ ਉਹਨਾਂ ਨੇ ਉਹ ਜਦੋਂ ਦੇਖਿਆ ਵੀ ਵੇਖੋ ਇੰਨੀ ਮਾਇਆ ਦਿੱਤੀ ਹੈ, ਰੱਜ ਨਹੀਂ ਆਇਆ, ਅਜੇ ਵੀ ਕਹਿੰਦੇ ਡੀਜ਼ਲ ਪਵਾ ਦਿਓ ਪੈਟਰੋਲ ਪਾ ਦਿਓ ਗੱਡੀਆਂ ਚ। ਕਹਿੰਦੇ ਚੰਗਾ ਜੀ ਉਹ ਫਲਾਨੇ ਤੋਂ ਪਵਾ ਲਿਓ, ਉੱਥੇ ਬੈਲੈਂਸ ਕਰਤੀ। ਕਹਿੰਦੇ ਵੀ ਇਹਨਾਂ ਦੀ ਤਲਾਸ਼ੀ ਲੈਣੀ ਹੈ, ਰੁਪਈਏ ਗਿਣਨੇ ਆ, ਤੇ ਫਿਰ ਇਹਨਾਂ ਨੂੰ ਪੁੱਛਣਾ ਵੀ ਕਿੱਥੋਂ ਲਿਆ ਤੁਸੀਂ। ਕਹਿਣਗੇ ਨਾ ਵੀ ਫਲਾਨੇ ਥਾਂ ਕੀਰਤਨ ਕਰਕੇ ਵੀ ਰੋਜ਼ ਦੀ ਇੰਨੀ ਆਮਦਨ ਹੈ, ਤੁਹਾਨੂੰ ਤੁਹਾਡੇ ਤਾਂ ਟੈਕਸ ਲੱਗੂਗਾ, ਵੀ ਰੋਜ਼ ਦੀ ਤੁਹਾਡੀ ਇੰਨੀ ਕਮਾਈ ਹੈ, ਅਸੀਂ ਜੇ ਵਾਧੂ ਹੋਵੇ ਕਿਸੇ ਦੀ ਕਮਾਈ ਤੇ ਉਹਦੇ ਤੇ ਅਸੀਂ ਟੈਕਸ ਲਾਉਂਦੇ ਹਾਂ, ਸਾਰੇ ਖੋਹ ਲੈਣੇ ਕਰਕੇ। ਉਹ ਜਦੋਂ ਖੜਿਆ ਤੇ ਉਹ ਉੱਥੇ ਖੜੇ ਸੀ, ਉਹ ਕਹਿੰਦੇ ਜੀ ਰਾਗੀ ਸਾਹਿਬਾਨ। ਹਾਂ ਕਹਿੰਦੇ ਰਾਗੀ ਸਾਹਿਬਾਨ ਕਿੱਥੋਂ ਆਏ? ਕਹਿੰਦੇ ਕੀਰਤਨ ਕਰਕੇ। ਕਹੇ ਬਾਜੀ ਥੋੜੀ ਜਿਹੀ ਤਲਾਸੀ ਦਿਓ ਤੁਸੀਂ ਥਾਂ ਤੋਂ ਆਏ। ਰੁਪਈਏ ਗਿਣਨੇ ਸੀ, ਪੰਡ ਭਰੀ ਹੋਈ ਸੀ, ਗਿਣ ਲੱਗ ਕੇ ਕਹਿੰਦੇ ਵੀ ਇੰਨੇ ਇੱਕ ਥਾਂ ਤੋਂ ਹੋਏ ਆ? ਕਹਿੰਦੇ ਹਾਂ ਜੀ। ਫਿਰ ਤਾਂ ਕਹਿੰਦੇ ਮਹੀਨੇ ਚ ਤੁਸੀਂ ਇੰਨੀ ਆਮਦਨ ਹੋ ਗਈ, ਤੁਹਾਨੂੰ ਤੁਸੀਂ ਕੀ ਦਿੰਦੇ ਸਰਕਾਰ ਨੂੰ? ਇਹ ਤਾਂ ਇੰਨਾ ਟੈਕਸ ਤੁਹਾਡੇ ਤੇ ਲੱਗਣਾ ਚਾਹੀਦਾ। ਫਿਰ ਰੋਣ ਪਿੱਟਣ, ਕਹਿੰਦੇ ਵਗ ਜਾਓ, ਮਾਰਾਂਗੇ ਛਿੱਤਰ। ਰਾਗੀ ਹੈ ਤੁਸੀਂ, ਕਹਿੰਦੇ ਬੇਸਨ ਧੋਖੇ, ਇੰਨਾ ਪੰਡਾ ਵੀ ਨਹੀਂ ਫਿਰਦੇ, ਅਜੇ ਵੀ ਤੁਸੀਂ ਤੇਲ ਤੂਲ ਲੱਭਦੇ ਫਿਰਦੇ। ਇਸ ਤਰ੍ਹਾਂ ਕਹਿੰਦੇ ਵੀ ਜਿਹੜਾ ਕਥਾ ਕਰਨ ਵਾਲੇ ਨਾ ਉਹ ਬੇਸਨ ਤੋਂ ਖਿਜੇ ਨਾ ਹੋਣ, ਵੀ ਉਹਨਾਂ ਨੂੰ ਰਾਜੀ ਨਾ ਆਵੇ।
ਅਦਕ ਪਦਾਰਥ ਚਾਹ ਨਾ ਧਰੇ,
ਬਹੁਤੇ ਪਦਾਰਥਾਂ ਦੀ ਚਾਹ ਨਾ ਜੀ ਖਾਸ਼ ਨਾ ਰੱਖ ਦੇਣ, ਵੀ ਪੰਡੇ ਹੀ ਬੰਨ ਦੇਣ ਮੈਂ ਜਿੱਥੇ ਜਾਵਾਂ।
ਇਕ ਜੋ ਹੋਏ ਵਰਤਬੋ ਕਰੇ,
ਜਿਹੜਾ ਵੀ ਕੋਲ ਕਹਿੰਦੇ ਹੋਵੇ ਉਹਨੂੰ ਕਹਿੰਦੇ ਵਰਤ ਲੇ, ਥੋੜਾ ਹੋਵੇ ਤਾਂ ਥੋੜਾ ਵਰਤ ਲਵੇ, ਜੇ ਕੋਈ ਬਹੁਤਾ ਸੰਗਤ ਨੇ ਦੇ ਦਿੱਤਾ ਫਿਰ ਸੰਗਤ ਨਾਲ ਬਹੁਤ ਰਲ ਮਿਲ ਕੇ ਸ਼ਖਸ ਕਾ ਲਵੇ।
ਇਹ ਬਕਤੇ ਕੇ ਚੌਦਸ ਗੁਣ ਹੈ,
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਵੀ ਇਹ ਜਿਹੜਾ ਕਥਾ ਕਰਨ ਵਾਲਾ ਉਹਨੂੰ ਚੌਦਾਂ ਗੁਣ ਹੋਣੇ ਚਾਹੀਦੇ।
ਧਰਹਿ ਚਤੁਰਦਾਸ ਕਥਾ ਜੋ ਸੁਣੈ ਸੁਣ ਹੈ,
ਇਹੋ ਜਿਹੜਾ ਕਥਾ ਵਾਚਕ ਹੈ ਜਿਹਦੇ ਵਿੱਚ ਚੌਦਾਂ ਗੁਣ ਹੈਗੇ, ਜੇ ਉਹ ਤੋਂ ਕੋਈ ਕਥਾ ਸੁਣ ਲਵੇ, ਕਹਿੰਦੇ ਸੁਣਨ ਵਾਲਾ ਵੀ ਚੌਦਾਂ ਗੁਣ ਧਾਰਨ ਕਰ ਲਵੇਗਾ, ਉਹਦੇ ਅੰਦਰ ਵੀ ਚੌਦਾਂ ਗੁਣ ਆਪੇ ਹੀ ਆ ਜਾਣਗੇ। ਹੁਣ ਜਿਹੜੇ ਕਥਾ ਸੁਣਨ ਵਾਲੇ ਵਿੱਚ ਚੌਦਾਂ ਗੁਣ ਆਉਣੇ ਨੇ ਉਹ ਕਿਹੜੇ ਨੇ, ਉਹ ਅੱਗੇ ਪ੍ਰਸੰਗ ਆਪਾਂ ਪੜ੍ਹ ਲਾਂਗੇ। ਅੱਜ ਆਪਾਂ ਇਹ ਜਿਹੜਾ ਕਥਾ ਕਰਨ ਵਾਲਾ ਹੈ, ਵੀ ਕਥਾ ਨਾ ਕਰਨ ਵਾਲਾ ਜਾਣਦਾ ਹੋਵੇ, ਉਹਦੇ ਵਿੱਚ ਕਹਿੰਦੇ ਚੌਦਾਂ ਗੁਣ ਹੋਣੇ ਚਾਹੀਦੇ ਹੈ, ਤਾਂ ਉਹਦੀ ਕਥਾ ਕਰਨੀ ਸਫਲ ਹੈ। ਜੇ ਇਹਨਾਂ ਵਿੱਚੋਂ ਇੱਕ ਵੀ ਉਹਦੇ ਗੁਣ ਨਹੀਂ ਹੈ, ਨਿਰੀ ਕਥਨੀ ਕਥਨੀ ਹੈ, ਫਿਰ ਤਾਂ ਗੁਰਬਾਣੀ ਵਿੱਚ ਲਿਖਿਆ ਜਾਂ ਜਾਣੈ ਮੈਂ ਕਥਨੀ ਕਰਤਾ ਵਿਆਪਾਰੀ ਵਸਦਾ ਜਾਂ ਫਿਰਤਾ। ਜੇ ਐਂ ਜਾਣਦਾ ਵੀ ਮੈਂ ਬੜੀ ਚੰਗੀ ਕਥਨੀ ਕਰ ਲੈ, ਮੈਂ ਬਹੁਤ ਵਧੀਆ ਕਥਾ ਕਰ ਲੈਂਦਾ ਹੈ, ਸਰੋਤਿਆਂ ਨੂੰ ਹੋਰ ਸਾਧੂ ਸੰਤਾਂ ਨੂੰ ਕਥਾ ਕਰਕੇ ਪੂਰਾ ਖੁਸ਼ ਕਰ ਲੈਂਦਾ, ਦੇਖ ਲੋ ਮਾਇਆ ਦੇ ਢੇਰ ਲੱਗ ਜਾਂਦੇ ਜਦੋਂ ਮੈਂ ਕਥਾ ਕਰਦਾ ਹਾਂ, ਉਹ ਮਾਣ ਜਾ ਕਰੇ। ਗੁਰੂ ਮਹਾਰਾਜ ਕਹਿੰਦੇ ਫਿਰ ਤਾਂ ਉਹ ਜੇ ਗੁਣ ਨਹੀਂ ਨਾ ਕੋਈ ਸੰਤੋਖ ਨਹੀਂ ਹੈਗਾ ਹੈ, ਫਿਰ ਤਾਂ ਵਿਆਪਾਰੀ ਵਸਦਾ ਜਾਉ, ਜਿਵੇਂ ਕੋਈ ਵਪਾਰੀ ਕਹਿੰਦੇ ਧਰਤੀ ਤੇ ਕੋਈ ਫਿਰਦਾ ਸੌਦਾ ਪੱਤਾ ਵੇਚਦਾ, ਕਹਿੰਦੇ ਉਹੀ ਹੈ, ਉਹ ਕੋਈ ਕਥਾ ਵਾਚਕ ਨਹੀਂ, ਉਹ ਵੀ ਵਪਾਰੀ ਬਿਜਨਸ ਮੈਂ ਉਹ ਸੌਦਾ ਵੇਚੀ ਜਾਂਦਾ ਫਿਰ ਫਿਰ ਕੇ, ਇਹ ਲੋਕਾਂ ਨੂੰ ਕਥਾ ਸੁਣਾ ਕੇ ਉਹ ਵੇਚੀ ਜਾਂਦਾ, ਇਹਦੇ ਵਿੱਚ ਮਾਇਆ ਇਕੱਠੀ ਕਰੀ ਜਾਂਦਾ ਹੈ। ਜੇ ਚੌਦਾਂ ਗੁਣ ਹੈ ਕਥਾ ਕਰਨ ਵਾਲੇ ਵਿੱਚ, ਫਿਰ ਕਹਿੰਦੇ ਉਹਦੀ ਕਥਾ ਕੀਤੀ ਸਫਲ ਹੈ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਪੰਜਾਂ ਗੁਰਸਿੱਖਾਂ ਨੂੰ ਕਿਹਾ ਵੀ ਜਿਹੜਾ ਤੁਸੀਂ ਕਹਿੰਦੇ ਵੀ ਨਵਲਾ ਤੇ ਨਿਹਾਲੂ ਜਦੋਂ ਗੁਰਬਾਣੀ ਦੀ ਕਥਾ ਕਰਦੇ ਬੜਾ ਮਨ ਲੱਗਦਾ ਹੈ, ਕਹਿੰਦੇ ਕਾਰਨ ਹੈ ਵੀ ਉਹਨਾਂ ਦੇ ਚੌਦਾਂ ਗੁਣ ਹੈ, ਉਹ ਚੌਦਾਂ ਗੁਣ ਹੋਣ ਕਰਕੇ ਤੁਹਾਡਾ ਮਨ ਉਹਨਾਂ ਦੀ ਕਥਾ ਵਿੱਚ ਲੱਗਦਾ ਹੈ, ਤੇ ਜੇ ਦੂਜਿਆਂ ਤੋਂ ਸੁਣਦੇ ਆ ਤੁਸੀਂ ਕਹਿੰਦੇ ਨਹੀਂ ਲੱਗਦਾ, ਕਾਰਨ ਇਹ ਹੈ ਵੀ ਉਹ ਉਹਨਾਂ ਦੀ ਕਥਨੀ ਕਥਨੀ ਹੈ, ਗੁਣ ਕੋਈ ਹੈ ਨਹੀਂ ਉਹਨਾਂ ਦੇ ਅੰਦਰ। ਜਿਹੜੇ ਹੁਣ ਸੁਣਨ ਵਾਲੇ ਵਿੱਚ ਚਾਹੀਦੇ ਉਹਦਾ ਕਥਨ ਅੱਗੇ ਹੈ, ਉਹ ਕੱਲ ਦੇ ਦੀਵਾਨ ਵਿੱਚ ਆਪਾਂ ਸੁਣਾਂਗੇ। ਹੁਣ ਸਮਾਂ ਉੱਪਰ ਹੀ ਜਾ ਰਿਹਾ, ਇੱਥੇ ਸਮਾਪਤੀ ਕਰੀਏ।
ਸਹਿਤ ਆਨੰਦ ਪਾਏ ਜੋ ਲੇ, ਬਿਨ ਜਾਚੇ ਅੰਮ੍ਰਿਤ ਸਮਦੇ, ਅਦਿਕ ਪਦਾਰਥ ਚਾਹ ਨਾ ਧਰੈ, ਟਿਗ ਜੋ ਹੋਏ ਵਰਤਬੋ ਕਰੈ।
ਇੱਥੇ ਤੱਕ ਪੜ੍ਹ।
ਇਹ ਬਕਤੇ ਕੇ ਚੌਦਸ ਗੁਣ ਹੈ, ਧਰਹਿ ਚਤੁਰਦਾਸ ਕਥਾ ਜੋ ਸੁਣ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।